ਤੇਰੇ ਵਿਛੋੜਿਆਂ ਨੇ ਦਿਲ ਚਾਓ ਖਾ ਲਿਆ ਹੈ, ਆ ਆ ਕੇ ਕੌਲ ਖਿੜਿਆ ਮੁਰਝਾ ਮੇਰਾ ਗਿਆ ਹੈ। ਜਿੰਦੇ ਜੇ ਹੁਣ ਵੀ ਆਵੇਂ ਜਿੰਦੜੀ ਰੁਮਕ ਪਵੇ ਮੁੜ, ਖੂਹ ਗੇੜ ਛਿੜ ਪਵੇ ਦਿਲ ਢਿੱਲਾ ਜੋ ਪੈ ਗਿਆ ਹੈ, ਆ ਆ ਕੇ ਰੂਹ ਉਡਾਰੂ ਦਰਸ਼ਨ ਤੇਰੇ ਦੇ ਸਦਕੇ, ਠਹਿਰੇ ਕੇ ਕਸਰ ਜਿਸਨੇ ਕਰ ਜਾਣਦਾ ਲਿਆ ਹੈ, ਆ ਆ ਕੇ ਤਾਣ ਭਰ ਕੇ ਕਰਕੇ ਆ ਸਿੱਖ ਪੂਰੀ, ਆ ਆ ਕੇ ਦੇਖ ਲੇਵਾਂ ਪਿਆਰਾ ਹੁਣ ਆ ਗਿਆ ਹੈ, ਆ ਆ ਕੇ ਰੁੱਤ ਫਿਰੀ ਹੈ ਪੱਤ ਪੱਤ ਪਿਆ ਚੜ੍ਹੈਂਦਾ, ਸ਼ਾਖਾਂ ਤੇ ਕੰਬਣੀ ਹੈ ਬਣ ਸਹਿਮ ਸ਼ਾਹ ਗਿਆ ਹੈ, ਬੁਲਬੁਲ ਹੈ ਰਾਤ ਕਹਿੰਦੀ ਸ਼ਾਖੋ ਹੈ ਸ਼ਾਖ ਫਿਰਦੀ, ਵੇਲਾ ਖਿਜ਼ਾਂ ਦਾ ਹੁਣ ਤਾਂ ਆਖਰ ਤੇ ਆ ਗਿਆ ਹੈ, ਆਖਰ ਤੇ ਹੈ ਖਿਜ਼ਾਂ ਹੁਣ ਆਖਰ ਤੇ ਜਾਣ ਮੇਰੀ, ਆ ਜਾ ਬਸੰਤ ਆ ਜਾ ਵੇਲਾ ਵਿਹਾ ਰਿਹਾ ਹੈ। ਇੱਕ ਸੁਥਰੇ ਦਲਾਉਣ ਵਿੱਚ ਇੱਕ ਲਾਲ ਪੱਥਰ ਦਾ ਛੋਟਾ ਜਿਹਾ ਥੜਾ ਹੈ, ਜਿਮੀ ਤੋਂ ਹੱਥ ਕੁ ਪਰ ਉੱਚਾ ਹੈ, ਉਸ ਤੇ ਵਿਛਿਆ ਹੈ ਕੱਢਿਆ ਹੋਇਆ ਚਿੱਟਾ ਕੱਪੜਾ ਤੇ ਉੱਤੇ ਧਰੀ ਹੈ ਇੱਕ ਮਰਜੰਗੀ ਜਿਸ ਵਿੱਚ ਪਿੱਤਲ ਦੀਆਂ ਤ੍ਰੈ ਮੂਰਤੀਆਂ ਧਰੀਆਂ ਹਨ। ਇੱਕ ਮੂਰਤੀ ਹੈ ਰਾਮ ਜੀ ਦੀ, ਦੂਸਰੀ ਸੀਤਾ ਜੀ ਦੀ, ਤੀਸਰੀ ਲਛਮਣ ਜੀ ਦੀ। ਤ੍ਰੈ ਨਾਲੋਂ ਨਾਲ ਹਨ ਪਰ ਉਂਝ ਰਾਮ ਜੀ ਦੀ ਰਤਾ ਅਗੇਰੇ ਵਾਰ ਹੈ, ਸੀਤਾ ਜੀ ਦੀ ਰਤਾ ਪਿਛੇਰੇ ਅਤੇ ਲਛਮਣ ਜੀ ਦੇ ਉਸ ਤੋਂ ਰਤਾ ਹੋਰ ਪਿਛੇਰੇ। ਇਸ ਮਰਜੰਗੀ ਦੇ ਸਾਹਮਣੇ ਬੈਠੀ ਹੈ ਇੱਕ ਨਾਰ ਸਫ ਵਿਛਾ ਕੇ ਅਤੇ ਉਸ ਦੇ ਉੱਤੇ ਆਸਣ ਡਾ ਕੇ ਕਾਲਾ। ਇਹ ਬੀਬੀ ਹੈ ਜਵਾਨੀ ਤੋਂ ਰਤਾ ਕੁ ਲੰਘੀ ਉਮਰ ਦੀ, ਇਸ ਨੇ ਨੈਣ ਜਮਾਏ ਹੋਏ ਹਨ ਸ੍ਰੀ ਰਾਮ ਚੰਦਰ ਜੀ ਦੀ ਪਿੱਤਲ ਦੀ ਪ੍ਰਤਿਮਾ ਉੱਤੇ। ਕੁਛ ਚਿਰ ਮਗਰੋਂ ਇਸ ਨੇ ਨੈਣ ਝਮਕੇ ਅਤੇ ਆਖਦੀ ਹੈ ਮੇਰੇ ਪੂਜੇ ਪ੍ਰੇਤਮ ਕਿਉਂ ਨਹੀਂ ਇੱਕ ਵਾਰੀ ਨੈਣ ਖੋਲ੍ਹ ਕੇ ਮੈਂ ਵੱਲ ਤੱਕਦੇ। ਉਮਰ ਬੀਤ ਗਈ ਪੂਜਨ ਕਰਦਿਆਂ ਪਰ ਮੇਰੇ ਭਾਗ ਮੇਰੇ ਕਰਮ ਮੈਂ ਪਤਤ ਆਪ ਮੇਰੇ 'ਤੇ ਨਹੀਂ ਪਸੀਜੇ। ਮੈਂ ਸੁਣਿਆ ਹੈ ਕਿ ਤੁਸੀਂ ਕਈ ਵਾਰ ਭਗਤਾਂ ਨੂੰ ਮਿਲੇ ਹੋ, ਮੇਰੀ ਵਾਰ ਕਿਉਂ ਦੇਰ ਹੈ? ਹਾਂ ਹਾਂ ਮੈਂ ਭਗਤ ਨਹੀਂ, ਮੈਂ ਕਰਮਹੀਣ ਹਾਂ, ਜਨਮਾਂ ਤੋਂ ਗੁਣਾਗਾਰ ਹਾਂ, ਪਤਤ ਹਾਂ। ਪਰ ਗੱਲ ਕੀ ਸੀ, ਉਸ ਨੂੰ ਕਿਉਂ ਪੁੱਕਰੇ ਸਾਓ? ਨਹੀਂ ਮੈਂ ਉਸ ਤੋਂ ਵੀ ਨੀਵੀਂ ਹਾਂ। ਹਾਂ ਹਾਂ ਭਗਤੀ ਕਠਿਨ ਹੈ, ਪੂਜਣ ਔਖਾ ਹੈ, ਜੀਵਨ ਨੂੰ ਸਭ ਪਾਸਿਓਂ ਪਵਿੱਤਰ ਰੱਖ ਕੇ ਪੂਜਾ ਭਾਗ ਵਿੱਚ ਰਹਿਣਾ ਕਰੜਾ ਹੈ। ਸਭ ਕੁਛ ਕੀਤਾ ਪਰ ਇਹ ਮੇਰੇ ਰਾਮ ਮੇਰੇ 'ਤੇ ਨਹੀਂ ਤਰੁੱਠੇ, ਅਜੇ ਮੇਰੀ ਭਗਤੀ ਵਿੱਚ ਕਸਰ ਹੈ। ਇਉਂ ਆਖਦੀ ਕੁਛ ਬੌਲੀਆਂ ਵਾਂਗੂ ਉੱਠੀ, ਦਲਾਨ ਦੇ ਦੂਸਰੇ ਸਿਰੇ ਚਲੀ ਗਈ। ਇੱਕ ਤਖਤ ਪੋਸ਼ 'ਤੇ ਵੀਣਾ ਪਈ ਸੀ, ਚਾਹ ਲਿਆਈ, ਫਿਰ ਮੂਰਤੀ ਦੇ ਸਾਹਮਣੇ ਆ ਕੇ ਮੂਰਤੀ ਵਾਂਗੂ ਅਚੱਲ ਹੋ ਕੇ ਬੀਬੀ ਬੈਠ ਗਈ। ਪਰ ਉਸ ਦੀਆਂ ਉਂਗਲਾਂ ਵੀਣਾ ਦੀਆਂ ਤਾਰਾਂ 'ਤੇ ਇੱਕ ਅਨੋਖੇ ਨਾਚ ਵਿੱਚ ਨ੍ਰਿਤਕਾਰੀ ਕਰਨ ਲੱਗ ਪਈਆਂ। ਥੋੜ੍ਹੀ ਦੇਰ ਮਗਰੋਂ ਬੀਬੀ ਦਾ ਗਲਾ ਖੁੱਲ੍ਹਿਆ ਅਤੇ ਡਾਢੀ ਦਰਦ ਭਰੀ ਸੁਰ ਵਿੱਚ ਇਹ ਲਾਡ ਭਰਿਆ ਗੀਤ ਗਾਵਿਆਂ ਗਿਆ। ਬੋਲਤੇ ਨਹੀਂ ਹੋ, ਆਂਖੇ ਨਾ ਖੋਲਤੇ ਹੋ, ਭਗਤੀ ਮੇਰੀ ਕਾ ਕਿਆ ਤੋਲ ਤੋਲਤੇ ਹੋ, ਮਿਰਨਾਲ ਤਾਰ ਕਾ ਕਿਆ ਤੋਲ ਤੁਲ ਸਕੇਗਾ, ਮਕੜੀ ਕੀ ਤਾਰ ਕਾ ਕਿਆ ਮੋਲ ਮਿਲ ਸਕੇਗਾ, ਬਿੰਦੂ ਤੋ ਸ਼ੂਨ ਹੈ ਕੀਮਤ ਵੀ ਸ਼ੂਨ ਹੈ, ਪਰਖਤੇ ਹੋ ਬਾਂਦੀ ਬਾਂਦੀ ਤੋ ਊਨ ਹੈ, ਬਿਰਧ ਕੋ ਸੰਭਾਲੋ ਆਪਣੇ ਕੋ ਹੇ ਪ੍ਰਭੂ, ਅਵਗੁਣ ਚਿਤਾਰੀਏ ਨਾ ਪਤ ਤੋ ਕੇ ਤੁਮ ਕਬੂ, ਪਹਿਲੇ ਯੁਗੋ ਮੇ ਤਾਰੇ ਕਿਤਨੇ ਪਤਤ ਉਭਾਰੇ, ਜੱਸੀ ਕੋ ਹੇ ਪ੍ਰਭੂ ਕਲਯੁਗ ਮੇ ਲੇ ਉਤਾਰੇ। ਇਹ ਗੀਤ ਇਸ ਦਿਲ ਖਿੱਚ ਰਿਹਾ ਲੈ ਸੁਰ ਤੇ ਤਾਲ ਵਿੱਚ ਗਾਵਿਆ ਗਿਆ ਕਿ ਸੁਣਦੇ ਦਾ ਕਲੇਜਾ ਕੱਢ ਲਵੇ। ਗਾਉਣੇ ਵਾਲੀ ਨੇ ਜਿਸ ਦਾ ਨਾਂ ਜੱਸੀ ਸੀ ਆਪਣਾ ਉਮਰ ਦਾ ਵਿਯੋਗ ਇਸ ਵਿੱਚ ਅੰਕਿਤ ਕੀਤਾ ਸੀ। ਆਪ ਗਾਉਂਦੀ ਗਾਉਂਦੀ ਮੋਮ ਹੋ ਗਈ ਸੀ, ਨੈਣਾਂ ਤੋਂ ਨੀਰ ਜਾਰੀ ਸੀ, ਹੱਥ ਹੁਣ ਖੜੋ ਗਏ, ਵੀਣਾ ਚੁੱਪ ਹੋ ਗਈ, ਦਲਾਨ ਵਿੱਚ ਸਨਾਟਾ ਛਾ ਗਿਆ, ਜੱਸੀ ਦੀ ਸੁਰਤ ਜੁੜ ਗਈ। ਇਉਂ ਪਾਸਿਆ ਕਿ ਮੂਰਤ ਹਿੱਲ ਪਈ ਹੈ, ਆਦਮ ਕੱਦ ਹੋ ਗਈ ਹੈ, ਨੈਣ ਖੁੱਲ੍ਹ ਗਏ ਹਨ ਅਤੇ ਬੁੱਲ ਕੁਛ ਫਰਕ ਰਹੇ ਹਨ, ਮਾਨੋ ਕੁਛ ਕਹਿ ਰਹੇ ਹਨ, ਜੱਸੀ ਨੇ ਜਾਤਾ ਅੱਜ ਭਗਤੀ ਪੂਰੀ ਹੋ ਗਈ। ਹਾਂ, ਅੱਗੇ ਵੀ ਕਈ ਵੇਰ ਲਾਡ ਵਾਲੇ ਉਲਾਮਿਆਂ ਨਾਲ ਸੰਤਾਂ ਭਗਤਾਂ 'ਤੇ ਪਸੀਜਿਆ ਹੈ, ਅੱਜ ਵੀ ਉਸੇ ਬਿਰਧ ਦੀ ਲਾਜ ਆ ਗਈ ਸੋ। ਪਰ ਸੀ ਜੱਸੀ ਸਿਆਣੀ, ਨੈਣ ਖੋਲ੍ਹ ਕੇ ਲੱਗੀ ਤੱਕਣ, ਇਹ ਸੱਚ ਹੈ ਕਿ ਭੁਲਾਵਾਂ ਕਿ ਮੇਰੇ ਮਨ ਦਾ ਆਪਣਾ ਪਖਲਾ। ਨੈਣ ਖੋਲ੍ਹ ਕੇ ਦੇਖੇ ਤਾਂ ਮੂਰਤੀ ਉਸੇ ਤਰ੍ਹਾਂ ਮਰਜੰਗੀ ਵਿੱਚ ਅਡੋਲ ਖੜੀ ਹੈ, ਤਾਂ ਫੇਰ ਦਿਲ ਟੁੱਟਾ ਅਤੇ ਹੋਰ ਰੋਈ ਕਿ ਕਲਯੁੱਗ ਘੋਰ ਹੋ ਗਿਆ, ਹੁਣ ਦੇਵਤੇ ਦੀ ਕਿਤਨੀ ਪੂਜਾ ਕਰੋ, ਆਪਣਾ ਧਾਤੂ ਰੂਪ ਛੋੜ ਕੇ ਸਜਿੰਦ ਰੂਪ ਨਹੀਂ ਧਾਰਦਾ। ਇਸ ਤਰ੍ਹਾਂ ਦੇ ਹਾਵੇ ਵਿੱਚ ਬੈਠੀ ਸੀ ਕਿ ਦਾਸੀ ਆ ਗਈ ਧਾਵਲੀ। ਇਹ ਮੁਟਿਆਰ ਬੀਕਾਨੇਰ ਦੀ ਸੀ ਅਤੇ ਬੀਬੀ ਦੀ ਸੇਵਾ ਕਰਦੀ ਹੁੰਦੀ ਸੀ। ਕਿਸੇ ਸਮੇਂ ਕਾਲ ਦੀ ਮਾਰੀ ਘਰੋਂ ਟੁਰ ਪਈ ਸੀ ਅਤੇ ਕਈ ਦਾਨਿਆਂ ਸਿਆਣਿਆਂ ਪੰਡਤਾਂ ਦੇ ਘਰਾਂ ਵਿੱਚ ਨੌਕਰੀ ਕਰਦੀ ਕੁਛ ਹੋਸ਼ ਵਾਲੀ ਹੋ ਗਈ ਹੋਈ ਸੀ। ਪਿਆਰ ਵਾਲੀ ਸੋ ਜੱਸੀ ਦੇ ਘਰ ਆ ਕੇ ਇਸ ਦੇ ਪਿਆਰ ਵਿੱਚ ਵੱਜ ਕੇ ਇਸ ਪਾਸ ਟਿਕ ਗਈ ਹੋਈ ਸੀ। ਆ ਕੇ ਆਖਣ ਲੱਗੀ, ਕੋਈ ਮਹਾਤਮਾ ਆਏ ਹਨ ਅਤੇ ਮੈਂ ਉਹਨਾਂ ਨੂੰ ਸੁਫੇ ਵਿੱਚ ਬਿਠਾ ਆਈ ਹਾਂ ਆਦਰ ਨਾਲ, ਅਤੇ ਕਹਿ ਆਈ ਹਾਂ ਕਿ ਮਾਤਾ ਜੀ ਪੂਜਾ ਵਿੱਚ ਬੈਠੇ ਹਨ, ਉੱਠਣਗੇ ਤਾਂ ਆਉਣਗੇ। ਚਿਹਰੇ ਵੱਲ ਤੱਕ ਕੇ ਅਤੇ ਹੈ ਹੈ ਫੇਰ ਰੁਦਨ, ਵਾਹ ਸੁਆਮਣੀ ਦੀਦੇ ਗਾਲ ਲਓਗੇ ਰੋ ਰੋ ਕੇ। ਮੂਰਤੀਆਂ ਕੋਈ ਹੰਝੂ ਵੇਖਦੀਆਂ ਹਨ ਕਿ ਰੋਣਾ ਅਤੇ ਡੁਸਕਾਰੇ ਸੁਣਦੀਆਂ ਹਨ? ਮੈਂ ਤਾਂ ਪੰਡਿਤ ਦੇ ਘਰ ਸੁਣਿਆ ਸੀ ਕਿ ਇਹ ਤਾਂ ਮਨ ਟਿਕਾਉਣ ਲਈ ਧਿਆਨ ਦਾ ਆਸਰਾ ਮਾਤਰ ਹੁੰਦੀਆਂ ਹਨ। ਇੰਨੀ ਉਮਰ ਹੋ ਗਈ, ਕਦੀ ਇਹ ਬੋਲੀਆਂ ਹਨ, ਕਦੇ ਨਹੀਂ ਬੋਲਣਗੀਆਂ। ਸੁਆਮਨ, ਆਪਣੇ ਨੈਣ ਖੋਰੇ ਨਾ ਕਰੋ। ਇਹ ਪਿਆਰ ਦੀ ਝਿੜਕ ਸੁਣ ਕੇ ਜੱਸੀ ਨੂੰ ਗੁੱਸਾ ਨਹੀਂ ਆਇਆ, ਸਗੋਂ ਕੁਛ ਸੋਚ ਕਰਨ ਲੱਗ ਪਈ। ਫਿਰ ਕਹਿਣ ਲੱਗੀ, ਤਾਬਲੀ, ਤੇਰੇ ਵਿੱਚ ਸ਼ਰਧਾ ਨਹੀਂ, ਤੂੰ ਜਾਂਗਲੀ ਹੈ, ਕਲਯੁੱਗ ਹੈ, ਦੇਵ ਮੋਹਨ ਹਨ, ਜਦੋਂ ਮੇਰੀ ਭਗਤੀ ਦੀ ਅਗਨੀ ਦਾ ਤੇਜ ਵਧੇਗਾ ਇਹ ਬੋਲ ਪੈਣਗੇ। ਤਾਬਲੀ, ਅੱਛਾ ਜੀਓ, ਤਾਂ ਫਿਰ ਅੱਖਾਂ ਦਾ ਬਹੁਤਾ ਬਚਾਓ ਕਰੋ ਜੋ ਉਦੋਂ ਦਰਸ਼ਨ ਜੋਗੀਆਂ ਰਹਿ ਜਾਣ। ਰੋ ਰੋ ਕੇ ਗਾਲ ਲਈਆਂ ਅਤੇ ਤਦੋਂ ਤੁਸੀਂ ਦੇਖ ਨਾ ਸਕੇ ਤਾਂ ਜਿਹੇ ਦੇਵਤਾ ਪ੍ਰਗਟ ਹੋਏ ਜਿਹੇ ਨਾ ਪ੍ਰਗਟੇ। ਜੱਸੀ ਹੱਸ ਪਈ ਅਤੇ ਰਾਮ ਰਾਮ ਸੀਆ ਬਰ ਰਾਮ ਚੰਦਰ ਕੀ ਜੈ ਕਹਿੰਦੀ ਉੱਠ ਖੜੀ ਹੋਈ। ਵੀਣਾ ਸਾਂਭ ਦਿੱਤੀ ਉਸ, ਦੂਸਰੇ ਕੱਪੜੇ ਪਹਿਣ ਕੇ ਸੋਫੇ ਵਿੱਚ ਚਲੀ ਗਈ ਅਤੇ ਜਾ ਉਸ ਸਾਧੂ ਨੂੰ ਜੈ ਸੀਤਾ ਰਾਮ ਆਖੀ। ਸਾਧੂ ਨੇ ਆਸ਼ੀਰਵਾਦ ਦਿੱਤੀ, ਰਾਮ ਕਲਿਆਣ ਕਰੇ, ਅਤੇ ਫੇਰ ਗੱਲਬਾਤ ਛੇੜ ਦਿੱਤੀ ਉਸ। ਮਾਤਾ, ਅਸੀਂ ਆਏ ਹਾਂ ਅਯੁੱਧਿਆ ਤੋਂ, ਤੁਹਾਡੀ ਕੀਰਤੀ ਉੱਥੇ ਸੁਣੀ ਸੀ ਕਿ ਤੁਸੀਂ ਬੜੇ ਪ੍ਰੇਮ ਨਾਲ ਰਾਮ ਮੂਰਤੀ ਦੀ ਭਗਤੀ ਕਰ ਰਹੇ ਹੋ। ਅਸਾਂ ਕਿਹਾ ਕਿ ਜਦ ਅਸੀਂ ਬਿੰਦਰਾਬਨ ਜਾਵਾਂਗੇ ਤਾਂ ਮਾਈ ਦਾ ਵੀ ਆਗਰੇ ਜਾ ਕੇ ਦਰਸ਼ਨ ਕਰਾਂਗੇ। ਮਾਈ, ਸੁਣੋ ਬਾਬਾ ਜੀ, ਮੇਰੀ ਭਗਤੀ ਕੁਛ ਨਹੀਂ, ਬਚਪਨ ਤੋਂ ਮੈਨੂੰ ਕੋਈ ਵੈਰਾਗੀ ਸਾਧੂ ਮੂਰਤੀ ਦਾ ਪੂਜਨ ਆਰਤੀ ਆਦਿ ਸਿਖਾ ਗਏ ਸਨ, ਜਿਵੇਂ ਉਹ ਕਹਿ ਗਏ ਸਨ ਮੈਂ ਕਰਦੀ ਰਹੀ ਹਾਂ। ਹੁਣ ਉਮਰਾਂ 40 ਤੋਂ ਕਿਤੇ ਲੰਘ ਗਈ ਹੈ, ਮੈਂ ਦਿਨ ਸੰਜਮ ਦੇ ਬਿਤਾਏ ਹਨ, ਪਵਿੱਤਰਤਾ ਵਿੱਚ ਰਹੀ ਹਾਂ, ਬ੍ਰਤ ਧਾਰਨ ਕਰਦੀ ਰਹੀ ਹਾਂ, ਸਾਰੇ ਸਾਲ ਦੇ ਤੀਰਥ ਵੀ ਪਰਸੇ ਹਨ, ਪਰੰਤੂ ਮੇਰੇ ਉਪਾਵਾਂ ਨੂੰ ਫਲ ਨਹੀਂ ਪਿਆ। ਸਾਧੂ, ਕਲਯੁੱਗ ਹੈ, ਦੇਵਤਾ ਨਹੀਂ ਸੰਜੀਵ ਹੋ ਕੇ ਹੁਣ ਮਰਜੰਗੀ ਤੋਂ ਚਲਾਏ ਮਾਣ ਹੁੰਦੇ, ਪਰ ਭਗਤੀ ਬਿਰਥਾ ਨਹੀਂ ਜਾਂਦੀ। ਜੱਸੀ, ਜਦ ਸ਼ੌਕ ਹੋਵੇ ਦਰਸ਼ਨ ਦਾ ਅਤੇ ਪੂਰਾ ਨਾ ਹੋਵੇ ਤਾਂ ਨਿਰਾਸ਼ਤਾ ਹੁੰਦੀ ਹੈ, ਆਪਣੀ ਕਸਰ ਵੀ ਹੁੰਦੀ ਹੈ। ਸਾਧੂ, ਮਾਤਾ, ਉਹ ਮੂਰਤੀ ਪੂਜਨ ਅਰਚਾ ਬੰਧਨ ਧੂਪ ਦੀਪ ਪੁਸ਼ਪ ਨਈ ਵੇਦ ਇਹ ਪਹਿਲਾ ਪਾਦ ਸੀ, ਇਸ ਤੋਂ ਅੱਗੇ ਚੱਲਣਾ ਚਾਹੀਦਾ ਸੀ ਜੇ ਸੀ ਸ਼ੌਕ ਦਰਸ਼ਨ ਦਾ ਤਾਂ। ਮਾਈ, ਅੱਛਾ, ਅਗਲਾ ਪਾਦ ਕੀ ਸੀ? ਸਾਧੂ, ਭਜਨ ਗਾਇਣ। ਜੱਸੀ, ਰਾਮ ਗੁਣ ਕਥਨ ਕਰਦੀ ਰਹੀ ਹਾਂ, ਰਾਮ ਮੂਰਤੀ ਅੱਗੇ ਵੀਣਾ ਨਾਲ ਗਾਉਂਦੀ ਵੀ ਰਹੀ ਹਾਂ। ਸਾਧੂ, ਨਹੀਂ, ਸਿਰ ਹਿਲਾ ਕੇ ਮੂਰਤੀ ਦੇ ਅੱਗੇ ਨਹੀਂ। ਜੋ ਦਰਸ਼ਨ ਦੀ ਇੱਛਾ ਹੋਏ ਤਾਂ ਦੇਖੋ ਨਾ, ਕਲਯੁੱਗ ਦਾ ਵਿਚਾਰ ਵੀ ਕਰੋ ਨਾ, ਦੇਵਤਾ ਮੂਰਤੀ ਵਿੱਚ ਆ ਕੇ ਪ੍ਰਗਟ ਨਹੀਂ ਹੁੰਦਾ, ਦੇਵਤਾ ਸੰਜਿੰਦ ਵਿੱਚ ਆਉਂਦਾ ਹੈ ਇਸ ਸਮੇਂ। ਜੱਸੀ ਜਰਾ ਘਬਰਾ ਕੇ, ਸੰਜਿੰਦ ਕੀ ਭਾਵ, ਜੀਵ ਵਿੱਚ ਕਿਸੇ ਮਨੁੱਖ ਵਿੱਚ? ਸਾਧੂ ਜੱਸੀ ਦਾ ਘਬਰਾ ਤੱਕ ਕੇ, ਮਾਤਾ ਪ੍ਰਾਣੀ ਮਾਤਰ ਵਿੱਚ ਨਹੀਂ, ਪਰੰਤੂ ਕਿਸੇ ਦਿਵਯ ਸਰੀਰ ਵਿੱਚ ਐਸੇ ਸਮੇਂ ਕਿ ਜਦੋਂ ਉਹ ਹੋ ਜਾਏ ਪ੍ਰੇਮ ਨਾਲ ਦ੍ਰਵੀਭੂਤ ਤਾਂ ਆਵੇਸ਼ ਹੋ ਜਾਂਦਾ ਹੈ ਠਾਕੁਰ ਦਾ। ਜੱਸੀ ਸਿਰ ਹਿਲਾ ਕੇ, ਰਸਤਾ ਖਤਰੇ ਵਾਲਾ ਹੈ, ਮੂਰਤੀ ਪੂਜਣ ਵਿੱਚ ਖਤਰਾ ਕੋਈ ਨਹੀਂ ਕਿ ਸਾਨੂੰ ਕੋਈ ਧੋਖਾ ਦੇ ਜਾਏਗਾ, ਆਚਰਣ ਦੀ ਸ਼ੁੱਧਤਾ ਮੂਰਤੀ ਪੂਜਣ ਨਾਲ ਖਤਰੇ ਵਿੱਚ ਨਹੀਂ ਪੈਂਦੇ। ਸਾਧੂ ਮੈਂ ਸੁਣਿਆ ਹੈ ਕਿ ਆਪ ਸਾਧੂ ਮਹਾਤਮਾਵਾਂ ਨੂੰ ਮਿਲਦੇ ਹੋ। ਜੱਸੀ ਹਾਂ ਮਿਲਦੀ ਹਾਂ, ਪਰ ਕਿਸੇ ਵਿੱਚ ਪੂਜੇ ਬੁੱਧੀ ਧਾਰਨ ਨਹੀਂ ਕਰਦੀ, ਸਭ ਨੂੰ ਸਤ ਸੰਗੀ ਸਮਝ ਕੇ ਸਤਿਕਾਰ ਕਰਦੀ ਹਾਂ, ਕਿਉਂਕਿ ਮੈਂ ਦਰਸ਼ਨ ਚਾਹੁੰਦੀ ਹਾਂ ਰਾਮ ਦੇ, ਰਾਮ ਤੋਂ ਘੱਟ ਨੂੰ ਮੈਂ ਨਹੀਂ ਲੋਚਦੀ। ਸਾਧੂ ਮੱਥੇ 'ਤੇ ਆਏ ਵੱਟ ਖੋਲ੍ਹ ਕੇ, ਮਾਤਾ ਤੇ ਰਸਤਾ ਉਹ ਹੈ ਜੋ ਮੈਂ ਦੱਸਦਾ ਹਾਂ, ਰਾਮ ਕੀ ਲੀਲਾ ਦੇਖੋ। ਜੱਸੀ ਲੀਲਾ? ਲੀਲਾ ਜੋ ਸਾਰੇ ਸੰਸਾਰ ਵਿੱਚ ਹੋ ਰਹੀ ਹੈ, ਦੇਖ ਰਹੀ ਹਾਂ ਰਾਮ ਦੀ। ਸਾਧੂ ਨਹੀਂ ਮਾਤਾ, ਪਰਮ ਪਵਿੱਤਰ ਮਨੁੱਖਾਂ ਦਾ ਸਮੁਦਾਇ ਮਿਲ ਕੇ ਜੋ ਲੀਲਾ ਰਾਮ ਨੇ ਕੀਤੀ ਹੈ ਸੰਸਾਰ ਵਿੱਚ, ਉਹ ਲੀਲਾ ਕਰਦੇ ਹਨ ਭਗਤ ਜਨ। ਉਹ ਲੀਲਾ ਨੂੰ ਪ੍ਰਤੱਖ ਹੁੰਦਿਆਂ ਦੇਖ ਕੇ ਸ਼ਰਧਾ ਭਗਤੀ ਵੱਧਦੀ ਹੈ, ਅਤੇ ਕਦੇ ਕਦੇ ਉਹ ਜੋ ਲੀਲਾ ਕਰ ਰਿਹਾ ਹੁੰਦਾ ਹੈ ਰਾਮ ਦੀ, ਉਸ ਵਿੱਚ ਆਵੇਸ਼ ਹੋ ਜਾਂਦਾ ਹੈ ਰਾਮ ਦਾ। ਉਹ ਸਮਾਂ ਹੁੰਦਾ ਹੈ ਦਰਸ਼ਨ ਦਾ, ਸਾਖਿਆਤ ਉਸ ਵੇਲੇ ਠਾਕੁਰ ਉਹ ਕੁਛ ਕਰਦਾ ਹੈ ਜੋ ਆਪਣੇ ਸਰੀਰ ਵੇਲੇ ਕਰਦਾ ਹੁੰਦਾ ਹੈ। ਜੱਸੀ ਰਾਮਲੀਲਾ ਜੋ ਅਸੂ ਦੇ ਮਹੀਨੇ ਪੈਂਦੀ ਹੈ, ਹੁਣ ਤਾਂ ਉਹ ਪਠਾਨ ਪਾਤਸ਼ਾਹ ਨਹੀਂ ਕਰਨ ਦਿੰਦੇ। ਸਾਧੂ ਹਾਂ ਰੋਕਾਂ ਪਾਉਂਦੇ ਹਨ, ਪਰ ਉਹ ਅਸੂ ਮਾਸ ਵਾਲੀ ਨਹੀਂ, ਇਹ ਤਾਂ ਖਾਸ ਚੁਣ ਕਰਕੇ ਮਹਾਂਪੁਰਖ ਲੋਕੋਂ ਕਾ ਸਮੁਦਾਇ ਸਾਰਾ ਨਾਟ ਕਰਤਾ ਹੈ, ਸਾਰਾ ਹਰ ਦਿਨ। ਜੱਸੀ ਜਿਸ ਤਰ੍ਹਾਂ ਰਾਸ ਪੈਂਦੀ ਹੈ ਕ੍ਰਿਸ਼ਨ ਦੀ। ਸਾਧੂ ਹਾਂ ਮਾਤਾ, ਪਰੰਤੂ ਇਸ ਵਿੱਚ ਆਮ ਖਾਸ ਨਹੀਂ, ਚੁਣੇ ਹੋਏ ਭਜਣ ਵਾਲੇ ਪਵਿੱਤਰ ਆਤਮਾ ਨਾਟ ਕਰਦੇ ਹਨ। ਜੱਸੀ ਹੁਣ ਮੈਂ ਸਮਝੀ, ਸਾਧੂ ਉਹਨਾਂ ਵਿੱਚ ਆਵੇਸ਼ ਹੁੰਦਾ ਹੈ ਸ੍ਰੀ ਰਾਮ ਜੀ ਦਾ, ਨਿੱਤ ਨਹੀਂ ਕਦੇ ਕਿਸੇ ਨਾਟ ਵੇਲੇ। ਜੈਸੇ ਸਾਡੇ ਪਰਸੋਂ ਭੀਲਣੀ ਲੀਲਾ ਦੇ ਸਮੇਂ ਨਾਟੇ ਕਰਨ ਵਾਲੇ ਮਹਾਤਮਾ ਰਾਮ ਆਵੇਸ਼ ਵਿੱਚ ਆ ਗਏ ਸਨ। ਵਾਹ ਵਾਹ, ਅਸਚਰਜ ਆਨੰਦ ਸੀ। ਆਪ ਦੇਖੋ ਮਾਤਾ ਜੀ, ਦੇਖਣ ਵਿੱਚ ਕੋਈ ਕਿਹਾ ਦੋਸ਼ ਹੈ, ਮਾਤਾ ਰਾਮ ਕੀ ਪਾਵਨ ਲੀਲਾ ਤੋਂ ਹੈ। ਜੱਸੀ ਸ਼ਰਧਾ ਨਾ ਕਰਕੇ, ਦੋਸ਼ ਕਿਉਂ ਪੁੰਨੇ ਹੈ, ਪਰ ਕੀ ਹਾਕਮਾਂ ਦੀ ਰੋਕ ਕੋਈ ਨਹੀਂ? ਸਾਧੂ ਨਹੀਂ, ਉਹ ਕੁਛ ਦਾਣ ਲੈਂਦੇ ਹਨ ਫਿਰ ਰੋਕ ਨਹੀਂ ਰਹਿੰਦੀ। ਜੱਸੀ ਭਲਾ, ਤਾਂ ਫਿਰ ਕਦ ਤੇ ਕਿੱਥੇ ਅਫਸਰ ਹੈ? ਸਾਧੂ ਨੇ ਆਪਣਾ ਟਿਕਾਣਾ ਦੱਸਿਆ ਅਤੇ ਵੇਲਾ ਦੱਸਿਆ। ਜੱਸੀ ਨੇ ਕੁਛ ਆਪ ਦੀ ਭੇਟਾ ਕੀਤਾ ਅਤੇ ਸਾਧੂ ਜੀ ਵਿਦਾ ਹੋਏ। ਲੀਲਾ ਵਾਸਤੇ ਇੱਕ ਉਚੇਰਾ ਥਾਂ ਬਣਿਆ ਹੋਇਆ ਹੈ ਜਿਸ ਨੂੰ ਰੰਗ ਭੂਮੀ ਕਹਿੰਦੇ ਹਨ। ਉੱਤੇ ਇੱਕ ਦੋ ਪਰਦੇ ਵੀ ਹਨ ਅਤੇ ਅੱਗੇ ਰਾਮ ਜੀ ਦੀ ਲੀਲਾ ਪੈ ਰਹੀ ਹੈ, ਜਿਵੇਂ ਪੈਂਦੀ ਹੈ ਕ੍ਰਿਸ਼ਨ ਜੀ ਦੀ ਰਾਸ। ਲੋਕ ਦੇਖ ਰਹੇ ਹਨ, ਲੀਲਾ ਬਹੁਤ ਅੱਛੀ ਪੈ ਰਹੀ ਹੈ, ਜੀ ਕੋ ਚੰਗੇ ਸਿਆਣੇ ਨਾਟੇ ਵਿਦਿਆ ਦੇ ਜਾਣੂ ਪਾਤਰ ਨਾਟ ਕਰਦੇ ਹਨ। ਜੱਸੀ ਵੀ ਬੈਠੀ ਹੈ ਅਤੇ ਉਹ ਸਾਧੂ ਜੀ ਇਸ ਦੇ ਪਾਸ ਬੈਠੇ ਹਨ, ਇਸ ਲਈ ਕਿ ਜਿਸ ਵੇਲੇ ਆਵੇਸ਼ ਦਾ ਕੋਈ ਸਮਾਂ ਆਵੇ ਤਾਂ ਉਹ ਜੱਸੀ ਨੂੰ ਦੱਸ ਸਕਣ, ਅਤੇ ਜੱਸੀ ਉਸ ਵੇਲੇ ਉਸ ਆਸ ਪੂਰਨ ਕਰ ਲਵੇ ਜੋ ਸ੍ਰੀ ਰਾਮ ਦਰਸ਼ਨ ਪ੍ਰਤੱਖ ਦਰਸ਼ਨ ਦੀ ਉਸ ਨੂੰ ਲੱਗ ਰਹੀ ਸੀ ਬਾਲਪਨ ਤੋਂ, ਅਤੇ ਜਿਸ ਨੂੰ ਉਹ ਸਮਝਦੀ ਸੀ ਕਿ ਮੂਰਤੀ ਵਿੱਚ ਜਾਣ ਪੈ ਕੇ ਹੋ ਜਾਣਗੇ। ਹੁਣ ਉਹ ਮਹਾਤਮਾ ਦੀ ਗੱਲ 'ਤੇ ਅਮੰਨਾ ਕਰਕੇ ਆਵੇਸ਼ ਦੇ ਦਰਸ਼ਨ ਲਈ ਲੀਲਾ ਵਾਲੇ ਥਾਂ ਰੋਜ਼ ਆਉਂਦੀ ਹੈ। ਪਰ ਜੰਗਲੀ ਜਨਾਨੀ ਧਾਵਲੀ ਆਪਣੀ ਸੁਆਮਣ ਦਾ ਸੰਗ ਨਹੀਂ ਛੋੜਦੀ, ਉਹ ਵੀ ਨਾਲ ਬੈਠੀ ਵੇਖ ਰਹੀ ਹੈ ਕਿ ਕਿਸ ਵੇਲੇ ਇਨਸਾਨ ਰਾਮ ਰੱਬ ਰਾਮ ਹੁੰਦਾ ਹੈ। ਉਸ ਨੂੰ ਸ਼ਰਧਾ ਨਹੀਂ, ਉਹ ਤਾਂ ਆਪਣੀ ਸੁਆਮਣੀ ਦੀ ਪਿਆਰੀ ਹੈ ਤੇ ਉਸ ਦੀ ਰਾਖੀ ਆਈ ਬੈਠੀ ਹੈ ਕਿ ਕਿਸੇ ਦੇ ਛਲ ਹੇਠ ਨਾ ਆ ਜਾਵੇ। ਹਾਂ, ਉਹ ਤੱਕ ਰਹੀ ਹੈ ਕਿ ਪਰਖ ਦੇ ਵੇਲੇ ਉਹ ਆਪਣੀ ਮਾਲਕਣੀ ਨੂੰ ਕੋਈ ਉਕਾਈ ਨਾ ਕਰਨ ਦੇਵੇ। ਅਚਾਨਕ ਜਿਸ ਵੇਲੇ ਵਪੀਖਣ ਨੂੰ ਰਾਜ ਤਿਲਕ ਦੇਣ ਦਾ ਨਾਟੇ ਹੋ ਰਿਹਾ ਸੀ ਤਾਂ ਸਾਧੂ ਨੇ ਕਿਹਾ ਕਿ ਦੇਖੋ ਹੁਣ ਆਵੇਸ਼ ਹੈ। ਜੱਸੀ ਨੇ ਡਿੱਠਾ ਕਿ ਜੋ ਮਹਾਤਮਾ ਰਾਮ ਦਾ ਸਰੂਪ ਬਣ ਕੇ ਨਾਟ ਕਰ ਰਿਹਾ ਹੈ ਇੱਕ ਤੇਜ ਤੇ ਜਲਾਲ ਵਿੱਚ ਆ ਗਿਆ ਹੈ, ਸੱਚਮੁੱਚ ਚਿਹਰਾ ਬਦਲ ਗਿਆ ਹੈ। ਜੱਸੀ ਦੇ ਅੰਦਰ ਸਮਿਆਂ ਦੀ ਸੱਧਰ ਸੀ, ਪ੍ਰਤੱਖ ਦਰਸ਼ਨ ਦੀ। ਉਸ ਵੇਲੇ ਦਰਸ਼ਨ ਕਰ ਕਰਕੇ ਬਿਨਤੀ ਵਿੱਚ ਪੈ ਗਈ, ਹੇ ਸਿਅੰਬਰ ਰਾਮ ਚੰਦਰ, ਤੁਸੀਂ ਆਏ ਹੋ ਤੇ ਆਏ ਹੋ ਭਗਤ ਭਵੀਖਣ ਨੂੰ ਤਾਰਨ, ਤਾਂ ਮੈਂ ਵੀ ਭਿਖਾਰਨ ਹਾਂ ਦਰਸ਼ਨ ਦੀ। ਰੰਗ ਭੂਮੀ ਤੋਂ ਉੱਤਰ ਕੇ ਆਓ ਤੇ ਚਰਨ ਕਮਲਾਂ ਤੇ ਇਹ ਨਮਸਕਾਰ ਨੂੰ ਸਹਿਕ ਦਾ ਮੱਥਾ ਲਵਾ ਲਓ, ਮੇਰਾ ਜਨਮ ਸਕਾਰਥਾ ਹੋ ਜਾਏ। ਇਸ ਤਰ੍ਹਾਂ ਦੀ ਬੇਨਤੀ ਮਨੋ ਮਨ ਕਰਦੀ ਮਾਨੋ ਲੀਨ ਹੋ ਗਈ। ਸਾਧੂ ਕੋਈ ਕੋਈ ਗੱਲ ਕਰਦਾ ਹੈ ਪਰ ਮਾਈ ਮਗਨ ਹੈ ਆਪਣੇ ਬਿਨੈ ਵਿੱਚ ਤੇ ਨਹੀਂ ਸੁਣ ਰਹੀ ਜੋ ਉਹ ਸੁਣਾ ਰਿਹਾ ਹੈ। ਧਾਵਲੀ ਤੱਕ ਰਹੀ ਹੈ, ਕਦੇ ਸ੍ਰੀ ਰਾਮ ਵੱਲ, ਕਦੇ ਸਾਧੂ ਵੱਲ ਤੇ ਕਦੇ ਆਪਣੀ ਸਵਾਮਣ ਵੱਲ, ਤੇ ਬੇਮਲੂਮੇ ਸਿਰ ਨਵਾ ਰਹੀ ਹੈ ਆਪਣੀ ਸਵਾਮਣ ਵੱਲ ਤੇ ਕਹਿ ਰਹੀ ਹੈ ਮਨੋ ਮਨ ਕਿ ਹੇ ਮੇਰੀ ਪਿਆਰੀ, ਰਾਮ ਤਾਂ ਤੇਰੇ ਵਿੱਚ ਹੈ, ਘੱਟ ਘੱਟ ਵਾਲਾ ਰਾਮ। ਹਾਂ, ਮੇਰਾ ਰਾਮ ਤੇਰੇ ਵਿੱਚ ਹੈ, ਤੇਰਾ ਰਾਮ ਪਤਾ ਨਹੀਂ ਕਿੱਥੇ ਹੈ। ਫੇਰ ਕਹਿੰਦੀ ਹੈ ਦਿਲ ਨੂੰ ਕਿ ਜੇ ਉਹ ਰੰਗ ਭੂਮੀ ਤੇ ਬੈਠਾ ਰਾਮ ਦਾ ਸਰੂਪ ਉਹ ਰਾਮ ਹੈ ਜੋ ਤ੍ਰੇਤੇ ਵਿੱਚ ਹੈ ਸੀ, ਤਾਂ ਉਸ ਨੂੰ ਕਿਉਂ ਨਹੀਂ ਪਤਾ ਲੱਗਾ ਮੇਰੀ ਸਵਾਮਣ ਦੇ ਪਿਆਰ ਦਾ, ਜੋ ਕੁੱਠੀ ਪਈ ਹੈ ਦਰਸ਼ਨ ਸਿੱਖ ਵਿੱਚ ਤੇ ਭਿੱਜੀ ਪਈ ਹੈ ਕਿਸੇ ਬੇਨਤੀ ਵਿੱਚ। ਫੇਰ ਸੋਚਦੀ ਹੈ ਕਿ ਮੈਂ ਅਨਪੜ੍ਹ ਹਾਂ, ਖਬਰੇ ਸਵਾਮਣ ਕਿੰਨਾ ਬਰੀਕੀਆਂ ਵਿੱਚ ਹੈ। ਜੱਸੀ ਬਿਣੇ ਵਿੱਚ ਮਗਨ ਬੈਠੀ ਹੈ। ਲੀਲਾ ਅੱਜ ਦੀ ਪੈ ਹਟੀ, ਸਾਧੂ ਪਾਸ ਬੈਠਾ ਕਹਿ ਰਿਹਾ ਹੈ ਮਾਤਾ ਲੀਲਾ ਸਮਾਪਤ ਹੈ। ਮਾਤਾ ਬੇਨਤੀ ਕਰ ਕਰਕੇ ਅੰਦਰੋਂ ਅੰਦਰ ਰੋ ਰੋ ਕੇ ਨਿਰਬਲ ਹੋ ਰਹੀ ਸੀ। ਸੁਣਿਓਸ ਤੇ ਧਾਵਲੀ ਦਾ ਆਸਰਾ ਲੈ ਕੇ ਉੱਠਣ ਲੱਗੀ ਤਾਂ ਸਾਧੂ ਨੇ ਕਿਹਾ ਕਿਉਂ ਮਾਤਾ, ਅੱਜ ਉਮਰਾ ਦੀ ਸਿੱਖ ਪੂਰੀ ਹੋ ਗਈ? ਪਰ ਜੱਸੀ ਨੇ ਜਵਾਬ ਨਾ ਦਿੱਤਾ ਤੇ ਸੀਸ ਨਵਾ ਕੇ ਆ ਗਈ। ਅਯੁੱਧਿਆ ਪ੍ਰਵੇਸ਼ ਤੋਂ ਮਗਰੋਂ ਲੀਲਾ ਸਮਾਪਤ ਹੋ ਗਈ, ਪਰੰਤੂ ਲੋਕਾਂ ਨੇ ਲੀਲਾ ਵਾਲਿਆਂ ਨੂੰ ਮੁੜ ਕਿਹਾ ਕਿ ਨਵੇਂ ਸਿਰੇ ਲੀਲਾ ਪਵੇ, ਕਿਉਂਕਿ ਸਾਰਾ ਰੰਗ ਬਹੁਤ ਪ੍ਰਵੀਨਤਾ ਨਾਲ ਹੁੰਦਾ ਸੀ ਤੇ ਅਸਰ ਕਰਦਾ ਸੀ, ਲੋਕ ਫੇਰ ਵੇਖਣਾ ਚਾਹੁੰਦੇ ਸਨ। ਸੋ ਲੀਲਾ ਮੁੜ ਪੈਣ ਲੱਗ ਪਈ। ਜੱਸੀ ਵੀ ਜਾਂਦੀ ਰਹੀ, ਉਹ ਸਦਾ ਆਪ ਵਿੱਚ ਦੋਸ਼ ਦੇਖਦੀ ਸੀ ਤੇ ਚਾਹੁੰਦੀ ਸੀ ਕਿ ਖਬਰੇ ਮੇਰੀ ਕਸਰ ਹਟੇ ਤਾਂ ਦਰਸ਼ਨ ਹੋਣ। ਪਰ ਜਿੰਨੀ ਵਾਰੀ ਉਸ ਨੂੰ ਮਹਾਤਮਾ ਨੇ ਆਵੇਸ਼ ਦਾ ਸਮਾਂ ਦੱਸਿਆ, ਉਨੀ ਵਾਰ ਹੀ ਜੱਸੀ ਮਨੋ ਮਨ ਬਿਨੈ ਵਿੱਚ ਗਈ। ਪਰ ਕਦੇ ਲੀਲਾ ਪਾ ਰਹੇ ਤੇ ਰਾਮ ਬਣੇ ਹੋਏ ਪਾਤਰ ਨੇ ਅੰਤਰਯਾਮਤਾ ਨਾਲ ਜੱਸੀ ਦੀ ਬੇਨਤੀ ਨਾ ਸੁਣੀ। ਜੱਸੀ ਨੇ ਮਾਇਆ ਵੀ ਕਈ ਵਾਰ ਭੇਟ ਕੀਤੀ, ਸਾਧੂ ਨੂੰ ਵੀ ਮਾਇਆ ਦਿੱਤੀ, ਰਾਮ ਜੀ ਦਾ ਸਰੂਪ ਬਣਨ ਵਾਲੇ ਪਾਤਰ ਨੂੰ ਘਰ ਸੱਦ ਕੇ ਵੀ ਸਤਿਕਾਰ ਕੀਤਾ ਤੇ ਮਾਇਆ ਦਿੱਤੀ, ਪਰ ਇਹ ਗੱਲ ਨਾ ਸਿਰੇ ਚੜ੍ਹੀ ਕਿ ਜੱਸੀ ਨੂੰ ਉਸ ਦੇ ਅੰਤਰਯਾਮੀ ਹੋਣ ਦਾ ਨਿਸ਼ਚਾ ਹੋ ਜਾਏ। ਅੰਤ ਹਾਰ ਕੇ ਉਸ ਨੇ ਜਾਣਾ ਛੱਡ ਦਿੱਤਾ ਤੇ ਸਾਧੂ ਨੂੰ ਪਤਾ ਲੱਗ ਗਿਆ ਕਿ ਇਹ ਇਸਤਰੀ ਹੋਸ਼ ਵਾਲੀ ਹੈ ਤੇ ਇੱਕ ਪੈਰ ਤਾਂ ਚੁੱਕਦੀ ਹੈ ਜੇ ਅਗਲਾ ਟਕਾ ਲੈਂਦੀ ਹੈ। ਇਸ ਨੇ ਸਹੀ ਕਰ ਲਿਆ ਹੈ ਕਿ ਇਹਨਾਂ ਲੀਲਾ ਦੇ ਸਰੂਪਾਂ ਵਿੱਚ ਜੋ ਆਵੇਸ਼ ਦੀ ਕਥਾ ਹੈ ਸੋ ਠੀਕ ਨਹੀਂ, ਤੇ ਜਾਂਗਲੀ ਧਾਵਲੀ ਨੇ ਤਾਂ ਸਾਧੂ ਨੂੰ ਕਹਿ ਹੀ ਦਿੱਤਾ ਸੀ ਭਾਈ ਰਾਮ ਨੂੰ ਕੋਈ ਅਵਤਾਰ ਮੰਨੇ, ਕੋਈ ਦੇਵਤਾ, ਕੋਈ ਧਰਮੀ ਰਾਜਾ ਮੰਨੇ ਕਿ ਮਹਾਤਮਾ, ਆਪੋ ਆਪਣੀ ਭਾਵਨਾ ਹੈ, ਪਰ ਜੇ ਤੁਹਾਡੇ ਬਣਾਏ ਸਰੂਪ ਵਿੱਚ ਰਾਮ ਜੀ ਦੀ ਆਤਮਾ ਪ੍ਰਵੇਸ਼ ਕਰਦੀ ਹੈ ਤਾਂ ਉਹ ਭਜਨ ਵਿੱਚ ਲੀਨ ਕਿਉਂ ਨਹੀਂ ਹੋ ਜਾਂਦਾ? ਉਸ ਪਾਸੋਂ ਫਿਰ ਲੀਲਾ ਕਿਸ ਤਰ੍ਹਾਂ ਪਾਈ ਜਾਂਦੀ ਹੈ ਜਦ ਰਾਮ ਜੀ ਦੇ ਸਪਰਸ਼ ਨਾਲ ਇੱਕ ਪਥਰਾਈ ਇਸਤਰੀ ਜੀਉ ਪੈਂਦੀ ਹੈ ਤਾਂ ਆਵੇਸ਼ ਨਾਲ ਇਹ ਰਾਮ ਰੂਪ ਕਿਉਂ ਨਹੀਂ ਹੋ ਗਿਆ? ਜੱਸੀ ਵੰਨੇ ਤੱਕ ਕੇ ਦੇਖ ਮੇਰੀ ਸੁਆਣੀ, ਫੁਲਾਦ ਨਾਲ ਚੁੰਬਕ ਛੋਹੇ ਕਿ ਰਗੜੇ? ਤਾਂ ਮੈਂ ਸੁਣਿਆ ਹੈ ਕਿ ਫੁਲਾਦ ਚੁੰਬਕ ਹੋ ਜਾਂਦਾ ਹੈ ਨਾ? ਜੱਸੀ ਉਸ ਦੀ ਮੋਟੀ ਪਰ ਸਧਾਰਨ ਅਕਲ ਦੀ ਗੱਲ ਉੱਤੇ ਖੁਸ਼ ਹੋ ਹੱਸ ਪਈ। ਜੱਸੀ ਦੀ ਲਗਨ ਹੁਣ ਇਉਂ ਪ੍ਰਸਿੱਧ ਹੋ ਗਈ ਜਿਵੇਂ ਕੁਛ ਸਮੇਂ ਬਾਅਦ ਮੀਰਾਂ ਬਾਈ ਦੀ ਲਗਨ ਪ੍ਰਸਿੱਧ ਹੋਈ ਸੀ। ਲੱਗੇ ਅਨੇਕਾਂ ਮਤਾਂ ਮਤਾਂਤਰਾਂ ਦੇ ਸੰਤ ਆਉਣ ਜਾਣ। ਜੱਸੀ ਆਪਣੀ ਲੋੜ ਦੀ ਪੂਰਨਤਾ ਦੇ ਸ਼ੌਕ ਵਿੱਚ ਸਭ ਨੂੰ ਮਿਲ ਲੈਂਦੀ। ਭਗਤ ਜਨ ਇਸ ਦੀ ਪੂਜਾ ਦੇਖਦੇ ਅਤੇ ਭਜਨ ਸੁਣਦੇ ਤਾਸੀਰ ਵਾਲੇ ਅਤੇ ਇਸ ਦੀ ਭਗਤੀ 'ਤੇ ਅਸ਼ ਕਰ ਉੱਠਦੇ। ਪਰ ਇਸ ਨੇ ਆਪਣੇ ਅੰਦਰ ਇੱਕ ਪਾਰਖੂ ਕਸਵੱਟੀ ਬਣਾ ਰੱਖੀ ਪੁਰਖਾਂ ਨੂੰ ਪਛਾਣਨ ਦੀ। ਉਸ ਤੋਂ ਪਰਖੇ ਹਰੇਕ ਨੂੰ ਅਤੇ ਉਸ ਦੀ ਕਸਵੱਟੀ 'ਤੇ ਉਸ ਨੂੰ ਵਾਂਛਿਤ ਰਾਮ ਨਾ ਦਿਸਾਵੇ। ਇੱਕ ਵੇਰ ਕਿਸੇ ਡਾਢੇ ਚਾਤੁਰ ਨੇ ਉਸ ਦੇ ਵਿਸ਼ਵਾਸ ਤੋਂ ਆਪਣੇ ਆਪ ਨੂੰ ਲਾਭਵੰਦ ਬਣਾਉਣ ਦਾ ਬਹੁਤ ਚਲਾਕੀ ਦਾ ਕੌਤਕ ਕੀਤਾ। ਉਸ ਨੇ ਦੱਸਿਆ ਕਿ ਇਹ ਜੋ ਮੂਰਤੀਆਂ ਹਨ, ਮੂਰਤੀਆਂ ਮੂਰਤੀਆਂ ਵਿੱਚ ਫਰਕ ਹੈ। ਜੋ ਮੂਰਤੀ ਕਿਸੇ ਰਾਮ ਭਗਤ ਨੇ ਆਪਣੇ ਨੈਣ ਜਲ ਸਿੰਚ ਸਿੰਚ ਕੇ ਬਣਾਈ ਹੈ, ਉਹ ਮੂਰਤੀ ਭਗਤੀ ਦੀ ਤੀਖਣਤਾ ਅਤੇ ਤੀਬਰਤਾ ਦੇ ਤਾਓ ਨਾਲ ਪ੍ਰਾਣਾਯਮ ਹੋ ਜਾਂਦੀ ਹੈ ਅਤੇ ਠਾਕੁਰ ਦਾ ਸਾਖਿਆਤਕਾਰ ਹੋ ਜਾਂਦਾ ਹੈ। ਪੈਸੇ ਲੈ ਕੇ ਪਥੇਰੇ ਦੀ ਘੜੀ ਮੂਰਤੀ ਵਿੱਚ ਇਹ ਗੁਣ ਨਹੀਂ ਹੁੰਦਾ। ਜੱਸੀ ਇਸ 'ਤੇ ਵੀ ਅਮੰਨਾ ਕਰ ਬੈਠੀ। ਇਸ ਆਦਮੀ ਨੇ ਦੱਸਿਆ ਕਿ ਵਿਜੈ ਦਸਮੀ ਦੀ ਰਾਤ ਮੇਰੀ ਰਾਮ ਮੂਰਤੀ ਜੋ ਐਸੀ ਹੈ ਬੋਲ ਪੈਂਦੀ ਹੈ ਅਤੇ ਵਰਦਾਨ ਦਿੰਦੀ ਹੈ, ਜੋ ਪੁੱਛੋ ਉਸ ਦਾ ਉੱਤਰ ਵੀ ਦਿੰਦੀ ਹੈ। ਵਿਜੈ ਦਸਮੀ ਤੱਕ ਉਤਾਵਲੀ ਹੋ ਉਡੀਕ ਕੀਤੀ ਜੱਸੀ ਨੇ। ਜਦੋਂ ਦਿਨ ਆਇਆ ਜੱਸੀ ਗਈ ਠੀਕ ਵੇਲੇ ਸਿਰ 'ਤੇ ਧਾਵਲੀ ਨਾਲ ਗਈ। ਉਸ ਨੇ ਪਰ ਨਾ ਜਾਣ ਦਿੱਤੀ ਆਪਣੀ ਸੁਆਮਣ ਇਕੱਲੀ। ਉੱਥੇ ਜਾ ਕੇ ਜੱਸੀ ਬੈਠ ਗਈ ਆਰਾਧਨਾ ਕਰਨ ਮੂਰਤੀ ਦੇ ਸਾਹਮਣੇ ਸ਼ਰਧਾ ਧਾਰ ਕੇ। ਤਾੜੀ ਲਾ ਕੇ ਬੈਠਿਆਂ ਅਚਾਨਕ ਇੱਕ ਆਵਾਜ਼ ਆਈ ਕੜਕ ਕਰਕੇ ਧਮਾਕੇ ਦੀ। ਨੈਣ ਜੁੜ ਗਏ ਜਿਨ੍ਹਾਂ ਦੇ ਖੁੱਲ੍ਹੇ ਸਨ ਅਤੇ ਖੁੱਲ੍ਹ ਗਏ ਜਿਨ੍ਹਾਂ ਦੇ ਬੰਦ ਸਨ, ਪਰ ਫੇਰ ਮਿਟ ਗਏ ਉਹਨਾਂ ਦੇ ਵੀ। ਅੰਦਰ ਧੂੰਆਂ ਜਿਹਾ ਹੋ ਗਿਆ। ਫੇਰ ਉੱਜਲ ਚਾਨਣਾ ਚਮਕ ਪਿਆ, ਮੂਰਤੀ ਦੇ ਨੈਣ ਹਿੱਲੇ ਅਤੇ ਆਵਾਜ਼ ਆਈ, ਆਹੋ ਭਗਤ ਜਨ ਮੰਗੋ ਵਰਦਾਨ, ਮੰਗੋ ਦੇਣੇ ਆਏ ਹੈ। ਵਰ ਬਰੂ ਵਰੰ ਬਰੂ। ਜੱਸੀ ਨੇ ਡਿੱਠਾ, ਮੂਰਤ ਉਹ ਹੈ ਜੋ ਖੜੀ ਸੀ ਪਰ ਬੋਲਦੀ ਹੈ ਅਤੇ ਕਹਿੰਦੀ ਹੈ ਵਰੰ ਬਰੂ। ਧਾਂਬਲੀ ਤੱਕ ਰਹੀ ਸੀ ਪਰ ਕਿਸੇ ਹੋਰ ਨਜ਼ਰ ਨਾਲ। ਹੌਲੇ ਜਿਹੇ ਸਵਾਮਣ ਦੇ ਕੰਨਾਂ ਵਿੱਚ ਕਹਿੰਦੀ ਹੈ ਉੱਚੀ ਨਾ ਮੰਗੀ, ਮਨ ਵਿੱਚ ਮੰਗੀ। ਜੱਸੀ ਅੱਗੇ ਹੀ ਮਨ ਵਿੱਚ ਬਿਨੈ ਕਰ ਰਹੀ ਸੀ ਕਿ ਹੇ ਭਗਵਾਨ, ਹੇ ਠਾਕੁਰ, ਮੇਰੀ ਮੂਰਤੀ ਵਿੱਚ ਵੀ ਪ੍ਰਵੇਸ਼ ਕਰੋ, ਮੈਂ ਨਿੱਤ ਦਰਸ਼ਨ ਪਾਇਆ ਕਰਾਂ। ਹੇ ਰਾਮ, ਮੇਰੀ ਹੋਰ ਕੋਈ ਯਾਚਨਾ ਨਹੀਂ, ਜੇ ਆਪ ਇੱਥੇ ਪ੍ਰਗਟ ਹੋ ਤਾਂ ਉੱਥੇ ਵੀ ਪ੍ਰਗਟ ਹੋ ਸਕਦੇ ਹੋ। ਮੈਨੂੰ ਆਪਣੇ ਭਗਤ ਨੂੰ ਮਥਾਜ ਨਾ ਕਰੋ ਹੋਰਨਾਂ ਦਾ, ਆਪਣੀ ਚੇਰੀ ਜਾਣ ਕੇ ਮੇਰੇ ਆਪਣੇ ਗ੍ਰਹਿ ਆਓ, ਮੈਨੂੰ ਨਿੱਤ ਨਿੱਤ ਦਰਸ਼ਨ ਦਿਓ, ਕਦੇ ਕਦੇ ਦਿਓ, ਪਰ ਦਿਓ ਮੇਰੀ ਪੂਜੀ ਗਈ ਮੂਰਤੀ ਵਿੱਚ। ਜੱਸੀ ਇਸ ਬੇਨਤੀ ਵਿੱਚ ਦਿਲੋਂ ਨਿਮਗਨ ਹੋ ਰਹੀ ਸੀ। ਉਸ ਨੇ ਉੱਚੀ ਕੁਛ ਨਾ ਮੰਗਿਆ ਜਿਸ ਨੂੰ ਪੁਜਾਰੀ ਸੁਣ ਸਕਦਾ। ਉਸ ਜਾਤਾ ਕਿ ਮੂਰਤੀ ਦੇ ਤੇਜ ਪ੍ਰਭਾਵ ਕਰਕੇ ਮਾਤਾ ਮੂਰਛਿਤ ਹੋ ਗਈ ਹੈ, ਸੋ ਹਿਲਾ ਹਿਲਾ ਕੇ ਜਗਾਉਣ ਲੱਗਾ। ਜਦ ਮਾਈ ਨੇ ਨੈਣ ਖੋਲ੍ਹੇ ਤਾਂ ਕਹਿਣ ਲੱਗਾ, ਮਾਤਾ ਦੇਖ ਦਰਸ਼ਨ, ਪ੍ਰਤੱਖ ਦਰਸ਼ਨ, ਮਾਂਗ ਮਨ ਕੀ ਮੁਰਾਦ, ਤੇਰੀ ਭਗਤੀ ਪ੍ਰਵਾਨ ਬਈ ਹੈ। ਦੇਖੋ ਪ੍ਰਤੱਖ ਠਾਕੁਰ ਕਹਿ ਰਹੇ ਹੈ ਵਰੰ ਬਰੂ ਵਰੰ ਬਰੂ। ਹੁਣ ਜੱਸੀ ਨੇ ਜੋ ਕਿਸੇ ਦਾ ਵੀ ਜੀ ਦੁਖਾ ਕੇ ਰਾਜੀ ਨਹੀਂ ਸੀ ਆਖਿਆ, ਹੇ ਰਾਮ ਦੇ ਦਰਸ਼ਨ, ਦਰਸ਼ਨ ਦਰਸ਼ਨ ਸਦਾ ਦਰਸ਼ਨ, ਤੇਰਾ ਦੀਆ ਹੋਰ ਸਭ ਕੁਛ ਹੈ, ਦੇ ਦਰਸ਼ਨ ਦੇ ਦਰਸ਼ਨ। ਮੂਰਤੀ ਤੋਂ ਆਵਾਜ਼ ਆਈ ਤਥਾਸਤੂ ਤਥਾਸਤੂ ਤਥਾਸਤੂ, ਐਸਾ ਹੀ ਹੋਵੇ ਐਸਾ ਹੀ ਹੋਵੇ ਐਸਾ ਹੀ ਹੋਵੇ। ਜੱਸੀ ਸਮਝੀ ਕਿ ਮੂਰਤੀ ਤੋਂ ਮੂਰਤੀਮਾਨ ਹੋਇਆ ਦੇਵ ਅਜੇ ਹੋਰ ਕਹੇਗਾ ਤਥਾਸਤੂ, ਕਿ ਅਚਾਨਕ ਉਸੇ ਤਰ੍ਹਾਂ ਦਾ ਧਮਾਕਾ ਫੇਰ ਹੋਇਆ, ਧੂੰਆਂ ਜਿਹਾ ਹੋ ਕੇ ਫੇਰ ਚਾਨਣਾ ਪੈ ਗਿਆ। ਹੁਣ ਉਹ ਮੂਰਤੀ ਮੂਰਤੀ ਸੀ, ਪਾਖਾਣ ਦੀ ਮੂਰਤੀ। ਜੱਸੀ ਨੇ ਮਾਇਆ ਭੇਟ ਕੀਤੀ, ਫਿਰ ਨਮਸਕਾਰ ਕੀਤੀ ਅਤੇ ਟੁਰ ਆਈ। ਘਰ ਜਾ ਕੇ ਲੱਗੀ ਫਿਰ ਉਹ ਆਪਣੇ ਨਿੱਤ ਦੇ ਪੂਜਣ ਵਿੱਚ। ਇਹ ਨੇਮ ਤਾਂ ਉਸ ਨੇ ਛੱਡਿਆ ਹੀ ਨਹੀਂ ਸੀ। ਹੁਣ ਰੋਜ਼ ਉਡੀਕਾਂ ਕਰੇ ਕਿ ਮੇਰੀ ਮੂਰਤੀ ਵੀ ਬੋਲਦੀ ਹੈ ਕਿਸੇ ਦਿਨ। ਵਰਜੂ ਹੋਇਆ ਸੀ ਪਰ ਉਹ ਮੂਰਤੀ ਨਾ ਬੋਲੀ, ਨਾ ਬੋਲੀ। ਉਸ ਮੰਦਰ ਦਾ ਪੁਜਾਰੀ ਫਿਰ ਕਈ ਵਾਰ ਆਇਆ ਕਿ ਚਲੋ ਦਰਸ਼ਨ ਕਰੋ, ਤੁਹਾਨੂੰ ਦਰਸ਼ਨ ਦਾ ਵਰ ਮਿਲਿਆ ਹੈ, ਪਰ ਜੱਸੀ ਫਿਰ ਨਾ ਗਈ ਅਤੇ ਉਹ ਕਹਿ ਛੱਡਿਆ ਕਿ ਠਾਕੁਰ ਦਾ ਉਹ ਇੱਕੋ ਦਰਸ਼ਨ ਬਸ ਹੈ। ਜੱਸੀ ਇਸ ਤਰ੍ਹਾਂ ਦੇ ਕਈ ਕੌਤਕ ਲੋਕਾਂ ਦੇ ਦੇਖਦੀ ਰਹੀ। ਇੱਕ ਵੇਰ ਇੱਕ ਤ੍ਰੀਮਤ ਆਈ ਅਤੇ ਕਹਿਣ ਲੱਗੀ, ਮਾਤਾ ਤੂੰ ਸਿਆਣੀ ਹੋ ਕੇ ਕਿੱਥੇ ਫਸੀ ਪਈ ਹੈ, ਮੂਰਤੀਆਂ ਵਿੱਚ ਕਦੇ ਜਿੰਦ ਪਈ ਹੈ? ਤੂੰ ਕੋਈ ਸਜਿੰਦ ਬੀਤ ਰਾਗ ਸਾਧੂ ਟੋਲ, ਰਾਮ ਆਪਣੇ ਭਗਤਾਂ ਵਿੱਚ ਰਹਿੰਦਾ ਹੈ, ਕ੍ਰਿਸ਼ਨ ਆਪਣੇ ਭਗਤਾਂ ਵਿੱਚ ਰਹਿੰਦਾ ਹੈ, ਜੋ ਪੂਰਨ ਪ੍ਰੇਮ ਵਿੱਚ ਨਿਮਗਨ ਹੋ ਗਏ ਹਨ, ਉਹਨਾਂ ਵਿੱਚ ਭਗਵਾਨ ਦਾ ਨਿਵਾਸ ਹੋ ਜਾਂਦਾ ਹੈ, ਉਹਨਾਂ ਦੀ ਸੇਵਾ ਪੂਜਾ ਨਾਲ ਉਹਨਾਂ ਵਿੱਚੋਂ ਭਗਵਾਨ ਮਿਲਦਾ ਹੈ, ਕੋਈ ਐਸਾ ਲੱਭ ਅਤੇ ਉਸ ਨੂੰ ਗੁਰੂ ਧਾਰਨ ਕਰ। ਦੇਖ, ਦੱਤਾਤ੍ਰੇਅ ਨੇ 24 ਗੁਰੂ ਧਾਰਨ ਕੀਤੇ ਸਨ ਅਤੇ ਤੂੰ ਇੱਕ ਵੀ ਨਹੀਂ ਕੀਤਾ। ਜੱਸੀ ਨੂੰ ਸੋਚ ਪੈ ਗਈ ਕਿ ਗੱਲ ਠੀਕ ਹੈ, ਪਰ ਸੋਚਿਓ ਸੂ ਕਿ ਗੱਲ ਕੁਝ ਖਤਰੇ ਵਾਲੀ ਵੀ ਹੈ। ਪਰ ਉਸ ਮਾਈ ਦਾ ਤ੍ਰਿਸਕਾਰ ਨਾ ਕੀਤੋਸ। ਇਹ ਮਾਈ ਆਉਂਦੀ ਜਾਂਦੀ ਰਹੀ ਅਤੇ ਇਸ ਨੇ ਇੱਕ ਮਹਾਤਮਾ ਦੀ ਉਪਮਾ ਕਰ ਕਰਕੇ ਜੱਸੀ ਦੀ ਸ਼ਰਧਾ ਉਸ ਪਰ ਟਿਕਾ ਹੀ ਦਿੱਤੀ। ਪਹਿਲੇ ਤਾਂ ਜੱਸੀ ਦਰਸ਼ਨਾਂ ਨੂੰ ਉਹਨਾਂ ਦੇ ਟਿਕਾਣੇ ਆਪ ਗਈ, ਫਿਰ ਉਹ ਵੀ ਕਦੇ ਕਦੇ ਜੱਸੀ ਦੇ ਘਰ ਆਏ। ਗੱਲਬਾਤ ਉਹਨਾਂ ਦੀ ਚਤੁਰਤਾ ਦੀ ਸੀ, ਸ਼ਾਸਤਰ ਪੜ੍ਹੇ ਸਨ, ਕੁਛ ਦੋ ਇੱਕ ਕਿਰਿਆ ਯੋਗ ਦੀਆਂ ਦੇ ਵੀ ਜਾਣੂ ਸੀ। ਹੌਲੀ ਹੌਲੀ ਜੱਸੀ ਭਤੀਜ ਗਈ। ਪ੍ਰਤਾਵਲੀ ਇੱਕ ਅਚਰਜ ਜਾਂਗਲੀ ਜਨਾਨੀ ਸੀ। ਉਹ ਬਰੀਕੀਆਂ ਭਾਵੇਂ ਨਹੀਂ ਸੀ ਜਾਣਦੀ, ਪਰ ਸਿੱਧੀ ਅਤੇ ਸਧਾਰਨ ਅਕਲ ਉਸ ਦੀ ਬੜੀ ਸਾਫ ਸੀ। ਉਸ ਨੂੰ ਸਵਾਮਨ ਦੀ ਸਲਾਮਤੀ ਦਾ ਤੌਖਲਾ ਹਰ ਵੇਲੇ ਰਹਿੰਦਾ ਸੀ। ਉਸ ਨੂੰ ਭਰਮ ਪੈਣ ਲੱਗਾ ਕਿ ਇੱਥੇ ਕੁਛ ਮਾਇਆ ਦੀ ਖੇਡ ਹੈ। ਮਹਾਤਮਾ ਅਤੇ ਮਹਾਂਪੁਰਖ ਤਾਂ ਜਗਤ ਵਿੱਚ ਹੋਣੇ ਲੋੜੀਏ ਅਤੇ ਹੈਣ ਵੀ, ਪਰ ਇਹ ਆਪ ਆਪਣੀ ਪ੍ਰਸਿੱਧੀ ਲਈ ਦੂਤ ਘੱਲਣੇ ਜ਼ਰੂਰ ਬਨਾਵਟ ਦੀ ਗੱਲ ਹੈ। ਇਸ ਕਰਕੇ ਧਾਵਲੀ ਖੋਜ ਵਿੱਚ ਲੱਗੀ ਰਹੀ। ਜੱਸੀ ਨੂੰ ਜਦੋਂ ਭਰੋਸਾ ਬੱਝ ਖੜੋਤਾ ਤਾਂ ਉਸ ਮਹਾਤਮਾ ਨੇ ਐਂਓ ਪੈਂਤੜਾ ਬਦਲਣਾ ਆਰੰਭਿਆ ਕਿ ਜਿਸ ਨਾਲ ਅੰਤ ਜੱਸੀ ਨੂੰ ਇਹ ਸਿਦਕ ਹੋ ਜਾਏ ਕਿ ਇਹ ਮਹਾਤਮਾ ਹੀ ਈਸ਼ਵਰ ਹੈ, ਹੋਰ ਈਸ਼ਵਰ ਕੋਈ ਨਹੀਂ, ਇਹੀ ਰਾਮ ਹੈ, ਹੋਰ ਰਾਮ ਕੋਈ ਨਹੀਂ। ਜਦੋਂ ਇਹਨਾਂ ਨੂੰ ਆਪਣੇ ਥਾਂ ਤਸੱਲੀ ਹੋ ਗਈ ਕਿ ਜੱਸੀ ਨੂੰ ਭਰੋਸਾ ਬੱਝ ਗਿਆ ਹੈ, ਤਾਂ ਇੱਕ ਦਿਨ ਇਹ ਸਫੁੱਟ ਹੋ ਪਏ ਅਤੇ ਕਹਿਣ ਲੱਗੇ, ਜੱਸਾਂ ਦੇਖ, ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਕਿਹਾ ਸੀ ਕਿ ਸਾਰੇ ਧਰਮ ਤਿਆਗ ਦੇ, ਕੇਵਲ ਇੱਕ ਮੇਰੀ ਸ਼ਰਨ ਲੈ, ਤੂੰ ਫਿਰ ਮੈਨੂੰ ਸਦਾ ਪ੍ਰਾਪਤ ਹੋਵੇਂਗਾ ਅਤੇ ਮੇਰੇ ਪਾਸ ਰਹੇਗਾ। ਹੁਣ ਸੋਚ ਜੱਸਾਂ, ਜੇ ਤੂੰ ਸ਼੍ਰੀ ਕ੍ਰਿਸ਼ਨ ਦੀ ਸ਼ਰਨ ਲਵੇਂ ਜਿਸ ਦੀ ਕਿ ਅਰਜਨ ਨੇ ਲਈ ਸੀ, ਤਾਂ ਉਹ ਕ੍ਰਿਸ਼ਨ ਤਾਂ ਹੁਣ ਵਿਅਕਤ ਹੈ, ਉਹ ਹੁਣ ਕ੍ਰਿਸ਼ਨ ਤੇ ਨਹੀਂ ਕਿ ਜੋ ਦੇਹ ਵਾਲਾ ਹੋ ਕੇ ਅਰਜਨ ਦੇ ਪਾਸ ਬੈਠਾ ਸੀ। ਉਸ ਵੇਲੇ ਕ੍ਰਿਸ਼ਨ ਸੰਦੇਹ ਸੀ ਅਤੇ ਆਪਣੀ ਰਸਨਾ ਨਾਲ ਕਹਿ ਰਿਹਾ ਸੀ, ਮੇਰੀ ਸ਼ਰਨ ਲੈ। ਉਹ ਕ੍ਰਿਸ਼ਨ ਬੋਲਦਾ ਸੀ, ਸੁਣਦਾ ਸੀ, ਜਵਾਬ ਦਿੰਦਾ ਸੀ, ਖਾਂਦਾ ਪੀਂਦਾ ਸੀ। ਹੁਣ ਉਹ ਕ੍ਰਿਸ਼ਨ ਅਵਿਅਕਤ ਰੂਪ ਵਿੱਚ ਹੈ ਅਤੇ ਹੁਣ ਜੋ ਉਸ ਕ੍ਰਿਸ਼ਨ ਦੀ ਸ਼ਰਨ ਲੈਣਗੇ ਉਹ ਅਵਿਅਕਤ ਦੀ ਸ਼ਰਨ ਲੈਣਗੇ, ਜਿਨ੍ਹਾਂ ਬਾਬਤ ਉੱਥੇ ਹੀ ਕ੍ਰਿਸ਼ਨ ਨੇ ਕਿਹਾ ਹੈ ਕਿ ਹੇ ਅਰਜਨ, ਕਠਿਨ ਹੈ ਰਸਤਾ ਉਹਨਾਂ ਦਾ ਜੋ ਅਵਿਅਕਤ ਦੀ ਸ਼ਰਨ ਲੈਂਦੇ ਹਨ। ਸੋ ਹੁਣ ਤੂੰ ਆਪਣੇ ਇਸ਼ਟ ਦੇਵ ਬਾਬਤ ਸੋਚ ਸਮਝ ਲੈ ਕਿ ਭੀਲਣੀ ਨੂੰ ਤਾਰਨ ਵਾਲਾ ਰਾਮ ਤਾਂ ਹੁਣ ਅਵਿਅਕਤ ਹੈ, ਉਹ ਸਰੀਰ ਧਾਰੀ ਰਾਮ ਭੀਲਣੀ ਦੇ ਬੇਰ ਖਾ ਲੈਣ ਵਾਲੇ ਰੂਪ ਵਿੱਚ ਨਹੀਂ ਹੈ। ਜੱਸੀ ਮਾਨੋ ਸੁੱਤੀ ਜਾਗ ਕੇ, ਤਾਂ ਭਗਵਾਨ ਤਤਪਰਜ ਕੀ ਹੋਇਆ? ਮਹਾਤਮਾ, ਇਹ ਕਿ ਕਿਸੇ ਸੰਦੇਹ ਆਤਮਾ ਨੂੰ ਕ੍ਰਿਸ਼ਨ ਸਮਝ ਕੇ ਜਾਂ ਆਪਣੀ ਸ਼ਰਧਾ ਮੂਜਬ ਰਾਮ ਸਮਝ ਕੇ ਉਸ ਦੀ ਸ਼ਰਨ ਲਈ ਜਾਵੇ। ਉਸ ਦੀ ਸ਼ਰਨ ਸ਼੍ਰੀ ਕ੍ਰਿਸ਼ਨ ਜੀ ਦੀ ਸ਼ਰਨ ਹੈ, ਸ਼੍ਰੀ ਰਾਮ ਜੀ ਦੀ ਸ਼ਰਨ ਹੈ। ਹੋਰ ਜੱਸੀ, ਰਾਮ ਤਾਂ ਸਾਕਸ਼ਾਤ ਅਵਤਾਰ ਹਨ ਰੱਬ ਦਾ ਅਤੇ ਕ੍ਰਿਸ਼ਨ ਤਾਂ ਉਹ ਮੇਰਾ ਇਸ਼ਟ ਨਹੀਂ ਹਨ, ਮੈਨੂੰ ਨਹੀਂ ਪਤਾ ਇਹਨਾਂ ਦੀ ਵਡਿੱਤ ਦਾ। ਮਹਾਤਮਾ, ਸਾਨੂੰ ਦੋਏ ਇੱਕ ਹਨ, ਤੁਸੀਂ ਆਪਣੇ ਇਸ਼ਟ ਪਰ ਟਿਕੇ ਰਹੋ, ਪਰ ਰਾਮ ਵੀ ਹੁਣ ਅਵਿਅਕਤ ਹੈ, ਕਿਸੇ ਵਿਅਕਤੀ ਵਾਲੇ ਵਿੱਚ ਰਾਮ ਬੁੱਧੀ ਧਾਰਨ ਕਰੋ। ਜੱਸੀ, ਅਤੇ ਉਹ ਰਾਮ ਫਿਰ ਇਸ ਤਰ੍ਹਾਂ ਮਿਲਣਗੇ। ਮਹਾਤਮਾ ਮਹਾਤਮਾ ਦੇ ਸਰੀਰ ਵਿੱਚ ਰਾਮ ਕ੍ਰਿਸ਼ਨ ਸਾਰੇ ਵਿਆਪਕ ਹਨ। ਤਾਬਲੀ ਸੁਣਦੀ ਸੀ, ਠੰਡਾ ਸਾਹ ਲੀਤੋ ਅਤੇ ਹੱਸ ਕੇ ਬੋਲੀ, ਸੁਆਮਨ ਮੇਰਾ ਰਾਮ ਤਾਂ ਫੇਰ ਤੂੰ ਹੈ, ਮੈਂ ਤੇਰੀ ਸ਼ਰਨ ਲੈ ਕੇ ਰਾਮ ਨੂੰ ਪ੍ਰਾਪਤ ਹੋ ਗਈ ਹਾਂ। ਮਹਾਤਮਾ ਤੂੰ ਸੁਆਮ ਭਗਤ ਹੈ, ਸ਼ਾਬਾਸ਼। ਜੱਸੀ ਅੱਛਾ ਮਹਾਰਾਜ, ਫੇਰ ਕੋਈ ਕਲਾ ਵਰਤਾਓ ਕਿ ਮੇਰੇ ਅੰਦਰੋਂ ਲਗਨ ਨਿਕਲ ਜਾਵੇ ਅਤੇ ਕਿਸੇ ਦੇਹਧਾਰੀ ਉੱਤੇ ਸ਼ਰਧਾ ਆ ਜਾਵੇ ਕਿ ਇਹ ਰਾਮ ਹੈ। ਮਹਾਤਮਾ ਨੂੰ ਤਾਂ ਮੈਂ ਮੰਨਦੀ ਹਾਂ ਕਿ ਮਹਾਤਮਾ ਹੋ ਸਕਦੇ ਹਨ, ਸਤਸੰਗ ਵੀ ਸੁਖਦਾਈ ਹੈ ਉਹਨਾਂ ਦਾ, ਪਰ ਉਹੀ ਹਨ ਰਾਮ, ਉਹੀ ਹਨ ਕ੍ਰਿਸ਼ਨ। ਜੋ ਸੇ ਰਾਮ ਅਤੇ ਜੋ ਸੇ ਕ੍ਰਿਸ਼ਨ ਅਤੇ ਫੇਰ ਕੋਈ ਈਸ਼ਵਰ ਨਹੀਂ ਉਹਨਾਂ ਤੋਂ ਛੁੱਟ। ਇੱਥੇ ਅਜੇ ਮਨ ਨਹੀਂ ਆਉਂਦਾ, ਕਸਰ ਹੋਊ ਮੇਰੇ ਵਿੱਚ, ਆ ਜਾਊ ਮਨ ਇੱਥੇ ਕਿਸੇ ਦਿਨ। ਮਹਾਤਮਾ ਇਹਨਾਂ ਆਪਣੀ ਵੱਲ ਇਸ਼ਾਰਾ ਕਰਕੇ ਚਰਨਾਂ ਦਾ ਪ੍ਰੇਮ ਬਣਿਆ ਰਿਹਾ ਤਾਂ ਤੁਸਾਂ ਦਾ ਭਰਮ ਨਿਵਿਰਤ ਹੋ ਜਾਏਗਾ ਕਿ ਕੋਈ ਹੋਰ ਰਾਮ ਨਹੀਂ ਹੈ ਸਿਵਾ ਇਸ ਸਾਮਰਤਕ ਸੰਦੇਹ ਰਾਮ ਮੂਰਤੀ ਦੇ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਕੁਛ ਚਿਰ ਮਗਰੋਂ ਮਹਾਤਮਾ ਚਲੇ ਗਏ। ਅੱਜ ਜੱਸੀ ਦੇ ਜੀਵਨ ਵਿੱਚ ਇੱਕ ਬੜਾ ਫਰਕ ਆਇਆ। ਉਹ ਕਿਸੇ ਚਿੰਤਾ ਵਿੱਚ ਗਈ, ਕਿਸੇ ਦੁਚਿਤੀ ਵਿੱਚ ਪੈ ਗਈ। ਜੋ ਕਦਮ ਮਹਾਤਮਾ ਅੱਜ ਚਾਹ ਗਏ ਸਨ, ਉਹ ਸਮਝਦੇ ਸਨ ਕਿ ਪੱਕਾ ਹੈ, ਪਰ ਉਸ ਨਾਲ ਜੱਸੀ ਸੰਸਿਆਂ ਦੀ ਨੈਂ ਵਿੱਚ ਰੁੜ ਰਹੀ ਸੀ ਅਤੇ ਹਿੱਲ ਪਏ ਸਿਦਕ ਦੇ ਘੁੰਮਣ ਘੇਰ ਵਿੱਚ ਘੁਮਾਟੀਆਂ ਖਾ ਰਹੀ ਸੀ। ਪਰ ਥੋੜ੍ਹੇ ਚਿਰ ਮਗਰੋਂ ਕੀ ਦੇਖਦੀ ਹੈ ਕਿ ਧਾਬਲੀ ਬਾਜ਼ਾਰੋਂ ਫਟਕੜੀ ਲੈ ਆਈ ਅਤੇ ਜੱਸੀ ਦੇ ਸਿਰ ਤੋਂ ਵਾਰ ਰਹੀ ਸੀ। ਫਿਰ ਉਸ ਦੇ ਪੁੱਛਦੇ ਪਛਾਂਦੇ ਫਟਕੜੀ ਲੈ ਕੇ ਧਾਬਲੀ ਨੇ ਜਾਂ ਬਲ ਦੇ ਚੁੱਲ੍ਹੇ ਵਿੱਚ ਪਾਈ। ਹੈਰਾਨ ਹੋ ਕੇ ਜੱਸੀ ਨੇ ਪੁੱਛਿਆ, ਨਿੱਕੋ ਕੀ ਕੀਤਾ ਈ? ਹੱਸ ਪਈ ਧਾਬਲੀ, ਤਾੜੀ ਮਾਰ ਕੇ ਕਹਿਣ ਲੱਗੀ, ਸੁਆਣੀ ਜੀ ਤੁਸਾਂ ਨੂੰ ਨਜ਼ਰ ਲੱਗ ਗਈ ਹੈ, ਮੈਂ ਫਟਕੜੀ ਵਾਰ ਕੇ ਚੁੱਲ੍ਹੇ ਪਾਈ ਹੈ ਜੋ ਨਜ਼ਰ ਲੈ ਜਾਵੇ ਅਤੇ ਨਜ਼ਰ ਲਾਉਣ ਵਾਲੇ ਦੇ ਸਿਰ ਜਾ ਪਵੇ। ਜੱਸੀ, ਮੈਂ ਕੋਈ ਬੱਚੀ ਹਾਂ ਜੋ ਨਜ਼ਰ ਲੱਗਦੀ ਹੈ ਅਤੇ ਮੈਨੂੰ ਕਿਸ ਨੇ ਨਜ਼ਰ ਲਾਉਣੀ ਹੈ? ਧਾਬਲੀ, ਉਹ ਜੋ ਮਹਾਤਮਾ, ਨਾ ਨਾ ਮਹਾਤਮਾ ਅੱਜ ਆਇਆ ਸੀ ਅਤੇ ਅੱਗੇ ਵੀ ਕਈ ਵਾਰ ਆਇਆ ਹੈ, ਉਸ ਦੇ ਡੇਲੇ ਬੜੇ ਬੜੇ ਵੱਡੇ ਅਤੇ ਅੱਜ ਤਾਂ ਬਹੁਤ ਕੂਰ ਕੂਰ ਕੇ ਤੱਕਦਾ ਸੀ ਤੁਸਾਂ ਵੱਲ। ਉਹ ਨਜ਼ਰ ਲਾਉਂਦਾ ਰਿਹਾ, ਜਿੰਨਾ ਚਿਰ ਕੇ ਉਹ ਬੈਠਾ ਰਿਹਾ ਤੁਸਾਂ ਦੇ ਸਾਹਮਣੇ ਗੱਲਾਂ ਕਰਦਾ, ਤੁਸਾਂ ਨੂੰ ਨਜ਼ਰ ਲੱਗਦੀ ਰਹੀ ਹੈ ਉਸ ਦੀ, ਮੈਂ ਦੇਖਦੀ ਰਹੀ ਹਾਂ, ਹਾਂ ਸੱਚੀ ਮੁੱਚੀ। ਜੱਸੀ, ਉਹ ਤਾਂ ਕਹਿੰਦਾ ਸੀ ਮੈਂ ਰਾਮ ਹਾਂ। ਧਾਬਲੀ, ਭਲਾ ਜੇ ਰਾਮ ਇਹੋ ਜਿਹਾ ਹੀ ਹੈ ਤਾਂ ਉਸ ਰਾਮ ਨੂੰ ਛੱਡ ਦੇ, ਮੈਂ ਜਾਤਾ ਸੀ ਤੇਰਾ ਰਾਮ ਸੋਹਣਾ ਹੈ, ਜੇ ਉਹ ਰਾਮ ਵੀ ਨਜ਼ਰਾਂ ਟਪਾਰਾਂ ਕਰਦਾ ਹੈ ਤਾਂ ਕੀ ਲੈਣਾ ਹੀ ਉਸ ਤੋਂ, ਛੱਡ ਦੇ ਸਾਰੀ ਖੇਡ। ਜੱਸੀ ਹੁਣ ਸੋਚਾਂ ਦੇ ਘੁੰਮਣ ਘੇਰ ਵਿੱਚੋਂ ਨਿਕਲ ਆਈ ਅਤੇ ਹੱਸ ਪਈ, ਕਹਿਣ ਲੱਗੀ, ਧਾਬਲੀ ਤੂੰ ਬੜੀ ਮੂੰਹ ਫੱਟ ਹੋ ਗਈ ਹੈ। ਧਾਬਲੀ, ਲੈ ਮੈਂ ਕੋਈ ਮਾੜੀ ਗੱਲ ਆਖੀ ਹੈ? ਮੈਂ ਤਾਂ ਰਾਮ ਨੂੰ ਸੋਹਣਾ ਜਾਣਦੀ ਹਾਂ, ਭਲਾ ਜਿਸ ਨੂੰ ਸੀਤਾ ਵਰਗੀ ਸੁੰਦਰੀ ਨੇ ਵਰਿਆ ਉਹ ਸੋਹਣਾ ਸਡੌਲ ਹੋ ਸੀ, ਗੋਲ ਗੋਲ ਮਿੱਠਾ ਮਿੱਠਾ, ਉਹ ਕਦੇ ਇਸ ਮਹਾਤਮਾ, ਨਾ ਨਾ ਮਹਾਤਮਾ ਵਰਗਾ ਹੋ ਸਕਦਾ ਹੈ? ਜਿਸ ਦੇ ਨੈਣਾਂ ਤੋਂ ਮੈਨੂੰ ਜਾਂਗਲੀ ਨੂੰ ਅੱਜ ਡਰ ਲੱਗਦਾ ਰਿਹਾ, ਉਹ ਰਾਮ ਤਾਂ ਜ਼ਰੂਰ ਸੋਹਣਾ ਹੋਊ ਜਿਸ ਨੂੰ ਜਨਕ ਵਰਗੇ ਗਿਆਨੀ ਨੇ ਆਪਣੀ ਸਡੋਲ ਪੁੱਤਰੀ ਦਾ ਵਰ ਪ੍ਰਵਾਨ ਕੀਤਾ ਸੀ। ਹੁਣ ਸਮਝੇ ਹੋ? ਜੱਸੀ ਹੱਸ ਪਈ ਫੇਰ, ਹਾਂ ਸਮਝੀ ਹਾਂ, ਮੈਨੂੰ ਜਾਪਦਾ ਹੈ ਤੈਨੂੰ ਕੁਝ ਹੋਰ ਪਤਾ ਹੈ। ਧਾਬਲੀ, ਹਾਂ ਹੈ। ਜੱਸੀ, ਦੱਸ ਦੇ। ਧਾਬਲੀ, ਗੁੱਸੇ 'ਤੇ ਨਾ ਹੋਸੋ, ਤੁਸੀਂ ਉਸ ਨੂੰ ਰਾਮ ਜੋ ਜਾਣ ਲਿਆਏ ਉਸ ਦੀ ਮਾੜੀ ਗੱਲ ਸੁਣ ਲਓਸੋ। ਜੱਸੀ, ਨਹੀਂ ਗੁੱਸੇ ਨਹੀਂ ਹੁੰਦੀ। ਧਾਬਲੀ, ਜਿਹੜੀ ਮਾਈ ਉਸ ਦੇ ਗੁਣ ਗਾਉਂਦੀ ਹੈ ਇੱਥੇ ਆ ਕੇ, ਉਸ ਨੂੰ ਉਹ ਦਰਮਾਹਾਂ ਦਿੰਦਾ ਹੈ ਕਿ ਲੋਕਾਂ ਦੇ ਘਰੀਂ ਜਾ ਕੇ ਉਹਨਾਂ ਨੂੰ ਉਸ ਦੇ ਚੇਲੇ ਬਣਾਵੇ। ਜੱਸੀ ਤ੍ਰਭਕ ਕੇ, ਤੈਨੂੰ ਕਿਵੇਂ ਪਤਾ? ਧਾਬਲੀ, ਮੈਨੂੰ ਸਾਡੇ ਪੰਸਾਰੀ ਨੇ ਦੱਸਿਆ ਹੈ, ਜਿਸ ਤੋਂ ਮੈਂ ਲੂਣ ਅਤੇ ਗਰਮ ਮਸਾਲਾ ਲਿਆਉਂਦੀ ਹਾਂ। ਉਹ ਕਹਿੰਦਾ ਸੀ ਕਿ ਇਹ ਮਾਈ ਅਤੇ ਇਸ ਦਾ ਮਹਾਤਮਾ ਤੁਹਾਡੇ ਘਰ ਜਾਂਦੇ ਹਨ, ਤੁਹਾਨੂੰ ਪਤਾ ਨਹੀਂ ਕਿ ਇਹ ਇੱਕ ਦੁਕਾਨਦਾਰੀ ਹੈ। ਮਾਈ ਜੱਸੀ ਤਾਂ ਬੜੀ ਮਹਾਤਮਾ ਹੈ, ਆਪ ਨਿਰਛਲ ਸੂਧੀ ਭਗਤੀ ਭਾਵ ਨਾਲ ਭਰੀ, ਉਸ ਨੇ ਇਸ ਨੂੰ ਨਹੀਂ ਪਛਾਤਾ ਤਾਂ ਮੈਂ ਕਿਹਾ ਪਛਾਣ ਲਵੇਗੀ ਹੌਲੀ ਹੌਲੀ। ਜੱਸੀ, ਸੱਚ? ਤਾਬਲੀ, ਹਾਂ ਸੁਆਣੀ ਸੱਚ। ਮੈਂ ਫੇਰ ਹੋਰਥਿਓ ਵੀ ਪਤੇ ਕੀਤੇ ਹਨ। ਗੱਲ ਠੀਕ ਹੈ, ਅੱਜ ਭੈੜਾ ਜਿੰਨਾ ਚਿਰ ਬੈਠਾ ਰਿਹਾ ਹੈ ਤੈਨੂੰ ਨਜ਼ਰ ਹੀ ਲਾਉਂਦਾ ਰਿਹਾ ਹੈ। ਤ੍ਰਭਕ ਕੇ ਵੇਖਿਆ ਹੀ, ਹੁਣ ਤੇਰਾ ਚਿਹਰਾ ਟਹਿਕ ਆਇਆ ਹੈ, ਨਜ਼ਰ ਉਤਰ ਗਈ ਏ, ਸ਼ਾਬਾਸ਼ੇ ਮੇਰੀ ਫਟਕੜੀ ਦੇ। ਜੱਸੀ ਸਾਧਾ ਮਹਾਤਮਾ ਨੂੰ ਮਿਲਦੀ ਹੈ, ਪਰ ਹੁਣ ਕੁਛ ਸੰਕੋਚ ਅੰਦਰ ਰੱਖ ਕੇ ਮਿਲਦੀ ਹੈ। ਉਸ ਦੇ ਅੰਦਰ ਇੱਕ ਕਵੀ ਹਿਰਦੇ ਵਾਂਗ ਸੁੰਦਰਤਾ ਦਾ ਪ੍ਰਭਾਵ ਸੀ, ਜਿਸ ਨਾਲ ਰਲਿਆ ਇੱਕ ਕੁਆਰਾ ਕੁਆਰਾ ਚਾਓ ਸੀ, ਭੋਲੇ ਭਾਅ ਵਾਲਾ ਇੱਕ ਨਿਰਛਲ ਨਿਰਸੰਸੇ ਵਾਲਾ ਭਰੋਸਾ ਸੀ ਹਰ ਇੱਕ ਦੇ ਸਾਫ ਅਤੇ ਸੱਚੇ ਹੋਣ ਦਾ। ਹੁਣ ਉਸ ਭਰੋਸੇ ਵਿੱਚ ਸੰਸੇ ਨੇ ਥਾਂ ਕਰ ਲਈ ਅਤੇ ਉਸ ਦੀ ਵਰਤੋਂ ਵੇਲੇ ਉਹ ਸੰਸਾ ਸੰਗ ਜਿਹੀ ਬਣ ਗਿਆ, ਪਰ ਉਹ ਅਜੇ ਆਏ ਗਏ ਸਾਧੂ ਨੂੰ ਮਿਲਦੀ ਹੈ। ਜਿਨ੍ਹਾਂ ਆਪਣੇ ਮਤ ਵਾਲਿਆਂ ਨੂੰ ਚੰਗਾ ਜਾਣਦੀ ਹੈ ਉਹਨਾਂ ਨੂੰ ਤਾਂ ਸੰਗ ਰਹਿਤ ਦਿਲ ਨਾਲ ਮਿਲਦੀ ਹੈ, ਪਰ ਨਵਿਆਂ ਨੂੰ ਅੰਦਰ ਸੰਗ ਅਤੇ ਬਾਹਰ ਕੁਛ ਵਿੱਥ ਰੱਖ ਕੇ ਮਿਲਦੀ ਹੈ। ਜੱਸੀ ਨਾਲ ਐਸੇ ਵਰਤਾਓ ਕਿਉਂ ਹੁੰਦੇ ਹਨ? ਕਦੇ ਉਸ ਦੇ ਭਗਤੀ ਭਾਵ ਅਤੇ ਪ੍ਰੇਮ ਝੁਕਾਓ ਤੋਂ ਲਾਭ ਲੈਣ ਲਈ, ਕਦੇ ਉਸ ਨੂੰ ਮਗਰ ਲਾਉਣ ਲਈ ਕਿ ਇਸ ਦੇ ਚੇਲੀ ਬਣ ਜਾਣ ਨਾਲ ਬਹੁਤ ਹੋਰ ਚੇਲੇ ਬਣਨਗੇ, ਅਤੇ ਕਦੇ ਪਦਾਰਥ ਮੁੱਛਣ ਲਈ ਉਪਰਾਲੇ ਹੁੰਦੇ ਹਨ। ਚਾਹੇ ਉਹ ਬਚ ਹੀ ਜਾਂਦੀ ਰਹੀ ਹੈ, ਪਰ ਇਹ ਬਚਾਓ ਆਪਣੀ ਹੋਸ਼ ਨਾਲ ਹੁੰਦਾ ਰਿਹਾ ਹੈ। ਦੂਜੇ ਪਾਸੇ ਉਸ ਦੀ ਲਗਨ ਜਾਰੀ ਸੀ ਕਿ ਦਰਸ਼ਨ ਕਰਨੇ ਹਨ ਅਤੇ ਆਪਣਾ ਪੂਜਣ ਨਹੀਂ ਛੱਡਣਾ। ਮਥੁਰਾ ਦੇ ਤਦੋਂ ਦੇ ਇੱਕ ਰਾਮ ਮੰਦਰ ਵਿੱਚ ਦੱਖਣੀ ਬ੍ਰਾਹਮਣ ਰਾਮ ਰਮਨ ਮੁੱਖ ਪੁਜਾਰੀ ਸੀ। ਇਹ 24 ਘੰਟੇ ਵਿੱਚ ਆਪਣੀ ਪੂਜੇ ਮੂਰਤੀ ਦੇ ਸਰੀਰ ਕਿਰਿਆ ਦੇ ਕੌਤਕ ਕਰਦੇ ਰਹਿਣ ਵਿੱਚ ਨਿਪੁੰਨ ਸੀ। ਆਦਮੀ ਉਂਝ ਵੀ ਚੰਗਾ ਸੀ, ਆਚਰਣ ਵੀ ਪਵਿੱਤਰ ਸੀ, ਮੂਰਤੀ ਪੂਜਨ ਅਤੇ ਕਰਮ ਕਾਂਡੀ ਇਸ ਦਾ ਮਤ ਸੀ। ਜੱਸੀ ਦਾ ਇਸ ਵਿੱਚ ਵਿਸ਼ਵਾਸ ਸੀ। ਇੱਕ ਦਿਨ ਉਹ ਚੇਚੇ ਕਰਕੇ ਆਪਣੇ ਖਿਆਲ ਦੇ ਵਿਰੁੱਧ ਠਾਕੁਰ ਦੀ ਪੂਜਾ ਦਾ ਨਾਗਾ ਪਾ ਕੇ ਵੀ ਆਗਰੇ ਆਇਆ। ਆਗਰਾ ਤਦੋਂ ਅੱਜ ਵਾਲਾ ਆਗਰਾ ਨਹੀਂ ਸੀ ਅਤੇ ਨਾ ਤਾਜ ਮਹਿਲ ਦਾ ਰੋਜ਼ਾ ਉੱਥੇ ਬਣਿਆ ਸੀ, ਪਰ ਤਾਂ ਵੀ ਖਾਸੀ ਰੌਣਕ ਦਾ ਸ਼ਹਿਰ ਸੀ। ਰਾਮ ਰਮਨ ਮਾਈ ਦੇ ਘਰ ਆਇਆ, ਮਾਈ ਬੜੇ ਸਤਿਕਾਰ ਨਾਲ ਮਿਲੀ ਅਤੇ ਗੱਲਬਾਤ ਛਿੜੀ। ਉਸ ਨੇ ਸਾਰੇ ਆਪਣੇ ਤਜਰਬੇ ਸੁਣਾਏ। ਰਾਮ ਰਮਨ ਫਿਕਰ ਵਿੱਚ ਪੈ ਗਿਆ, ਫਿਰ ਕੁਛ ਹੋਰ ਸੋਚ ਵਿੱਚ ਚਲਾ ਗਿਆ। ਛੇਕੜ ਕਹਿਣ ਲੱਗਾ, ਬੀਬੀ, ਮੂਰਤੀ ਪੂਜਾ ਵਾਲਾ ਜੋ ਕਿਸੇ ਕੋ ਨਾ ਮਿਲੇ ਤੋ ਬਚਾਓ ਮੈਂ ਰਹਿਤਾ ਹੈ। ਹਾਂ ਹਾਂ, ਤੁਮਕੋ ਜੋ ਦਰਸ਼ਨ ਕੀ ਲਗਨ ਹੈ ਠਾਕੁਰ ਪੂਰੀ ਕਰੇ, ਆਪਣੇ ਇਸ਼ਟ ਦੇਵ ਕੇ ਪ੍ਰੇਮ ਮੈਂ ਸਾਵਧਾਨ ਰਹੋ, ਪਰ ਮਾਨੁਖ ਮੈਂ ਵਿਸ਼ਵਾਸ ਬੁੱਧੀਮਤਾ ਸੇ ਕਰਨਾ, ਕਿਆ ਕੋਈ ਦੂਸਰੇ ਇਸ਼ਟ ਕਾ ਵੀ ਸਾਧੂ ਆਇਆ ਥਾ? ਜੱਸੀ ਸੋਚ ਕੇ, ਆਪ ਦਾ ਭਾਵ ਹੈ ਕ੍ਰਿਸ਼ਨ ਉਪਾਸਕ ਤੋਂ? ਰਾਮ ਰਮਨ, ਰਾਮ ਰਾਮ ਰਾਮ, ਆਪਣੇ ਇਸ਼ਟ ਕੇ ਬਿਨਾ ਪਰ ਇਸ਼ਟ ਕਾ ਨਾਮ ਰਸਨਾ ਪਰ ਨਾ ਲਾਓ। ਧਨੁਖ ਬਾਣ ਵਾਲੇ ਕੋ ਪ੍ਰੇਮ ਮੇ ਰਹੋ, ਮੁਰਲੀ ਵਾਲੇ ਕੋ ਪ੍ਰੇਮ ਮੇ ਨਾ ਜਾਓ। ਜੱਸੀ, ਤਾਂ ਉਹ ਗੱਲ ਹੈ ਨਾ? ਹਾਂ ਜੀ, ਆਇਆ ਸੀ ਇੱਕ ਉਸ ਮਤ ਦਾ ਆਦਮੀ। ਉਹ ਲੱਗਦਾ ਤਾਂ ਚੰਗਾ ਸੀ, ਆਖਦਾ ਸੀ ਤੇਰੇ ਵਿੱਚ ਸਭ ਕੁਛ ਹੈ, ਭਗਤੀ ਪ੍ਰੇਮ ਪੂਜਣ ਪਵਿੱਤਰਤਾ, ਪਰੰਤੂ ਕਸਰ ਹੈ ਤਾਂ ਤੇਰੀ ਪੂਜੇ ਮੂਰਤੀ ਵਿੱਚ। ਤੂੰ ਮੁਰਲੀ ਮਨੋਹਰ ਦੀ ਮੂਰਤੀ ਦਾ ਪੂਜਣ ਕਰ, ਹੈ ਤਾਂ ਗੱਲ ਪਿੱਛੋਂ ਇੱਕੋ, ਪਰ ਉਸ ਮੂਰਤੀ ਵਾਲਾ ਭਗਤੀ ਨੂੰ ਛੇਤੀ ਥਾਂ ਪਾਉਂਦਾ ਹੈ ਔਰ ਪ੍ਰਤੱਖ ਜਲਦੀ ਹੁੰਦਾ ਹੈ। ਦੇਖਾਂ ਸ੍ਰੀ ਜੈ ਦੇਵ ਸੁਆਮੀ ਜੀ ਜੋ ਆਦਿ ਭਗਤ ਹਨ, ਇੱਕ ਦਿਨ ਆਪਣੇ ਗੀਤ ਗੋਬਿੰਦ ਲਿਖਦੇ ਲਿਖਦੇ ਇੱਕ ਸਲੋਕ ਲਿਖਣ ਵੇਲੇ ਸੰਸੇ ਵਿੱਚ ਆ ਕੇ ਬਾਹਰ ਚਲੇ ਗਏ। ਮਗਰੋਂ ਸ੍ਰੀ ਕ੍ਰਿਸ਼ਨ ਜੀ ਨੇ ਮਨੁੱਖ ਰੂਪ ਧਾਰ ਕੇ ਹੂਬ ਹੂ ਜੈ ਦੇਵ ਵਰਗਾ ਉਸ ਦੇ ਘਰ ਫੇਰਾ ਪਾਇਆ ਅਤੇ ਉਸ ਦੇ ਕਾਗਜ਼ਾਂ ਪਰ ਇੱਕ ਸਲੋਕ ਰਚ ਕੇ ਆਪ ਲਿਖ ਕੇ ਚਲੇ ਗਏ। ਕਦੇ ਕਲਯੁੱਗ ਵਿੱਚ ਕੋਈ ਹੋਰ ਦੇਵਤਾ ਪ੍ਰਗਟ ਹੋਇਆ ਸੁਣਿਆ ਜੀ ਜੋ ਇਸ ਤਰ੍ਹਾਂ ਦਾ ਪਤੀਆ ਦੇ ਗਿਆ ਹੋਵੇ? ਮੈਂ ਕਿਹਾ, ਤੁਸੀਂ ਸੱਚ ਆਖਦੇ ਹੋ, ਪਰ ਮੇਰੀ ਉਮਰ ਬੀਤ ਗਈ ਹੈ ਧਨੁਸ਼ ਬਾਣ ਵਾਲੀ ਮੂਰਤੀ ਦੇ ਪੂਜਣ ਵਿੱਚ। ਹੁਣ ਆਪਣੇ ਪੂਜੇ ਨੂੰ ਬਦਲਣਾ ਕਠਿਨ ਹੈ। ਇਸ ਤਰ੍ਹਾਂ ਦੇ ਇੱਕ ਹੋਰ ਆਏ ਸਨ, ਉਹ ਆਖਦੇ ਸਨ ਕਿ ਸਿੱਧੀ ਕ੍ਰਿਸ਼ਨ ਮੂਰਤੀ ਦੇ ਪੂਜਣ ਵਿੱਚ ਹੀ ਹੈ ਅਤੇ ਬਾਲ ਕ੍ਰਿਸ਼ਨ ਦੀ ਮੂਰਤੀ ਦੇ ਪੂਜਣ ਵਿੱਚ ਹੈ। ਮੈਂ ਅਚਰਜ ਹੋ ਕੇ ਪੁੱਛਿਆ ਕਿ ਬਾਲ ਕ੍ਰਿਸ਼ਨ ਜੀ ਕੋਈ ਹੋਰ ਹੋਏ ਹਨ? ਜਿਸ ਜਿਸ ਵੇਲੇ ਜੱਸੀ ਕ੍ਰਿਸ਼ਨ ਪਦ ਮੂੰਹ ਉਚਾਰਦੀ ਸੀ, ਰਾਮ ਰਮਨ ਜੀ ਇੱਕ ਵੇਰ ਕੰਨਾਂ ਵਿੱਚ ਉਂਗਲਾਂ ਦੇ ਕੇ ਰਾਮ ਰਾਮ ਕਹਿ ਲੈਂਦੇ ਸਨ, ਫੇਰ ਅੱਗੋਂ ਗੱਲ ਸੁਣਦੇ ਸਨ। ਜੱਸੀ ਤਾਂ ਉਹ ਕਹਿਣ ਲੱਗੇ ਕਿ ਸ਼੍ਰੀ ਕ੍ਰਿਸ਼ਨ ਜੀ ਤਾਂ ਉਹ ਹਨ, ਪਰ ਅਸੀਂ ਉਹਨਾਂ ਦੀ 12 ਵਰਸ ਤੱਕ ਦੀ ਵਿਰੇਸ ਦਾ ਪੂਜਨ ਕਰਦੇ ਹਾਂ। ਮੈਂ ਅਚਰਜ ਹੋ ਕੇ ਪੁੱਛਿਆ, ਇਸ ਦਾ ਕਾਰਨ ਕੀ ਹੈ ਕਿ ਇੱਕੋ ਵਿਅਕਤੀ ਦੀ ਇੱਕ ਅਵਸਥਾ ਦਾ ਤਾਂ ਪੂਜਨ ਕਰਨਾ ਅਤੇ ਬਾਕੀ ਨੂੰ ਛੱਡ ਦੇਣਾ? ਉਹ ਜ਼ਰਾ ਮੁਸਕਰਾਏ ਅਤੇ ਕਹਿਣ ਲੱਗੇ, ਕਈ ਕਾਰਨ ਹਨ, ਪਰ ਮੁੱਖ ਕਾਰਨ ਇਹ ਹੈ ਕਿ ਬਾਲਕ ਦੀ ਪ੍ਰਸੰਨਤਾ ਸੁਲਭ ਹੁੰਦੀ ਹੈ, ਉੱਥੇ ਥੋੜ੍ਹੇ ਪ੍ਰੇਮ ਨਾਲ ਦਇਆ ਕਰ ਦਿੰਦਾ ਹੈ। ਲਓ ਭਗਤ ਜੀ, ਇਹ ਗੱਲ ਮੇਰੇ ਦਿਲ ਲੱਗੀ ਅਤੇ ਮੈਂ ਕਿਹਾ, ਐਤਕੀ ਜਦ ਤੁਸੀਂ ਮਿਲੋਗੇ ਤਾਂ ਕਹਾਂਗੀ ਕਿ ਤੁਸੀਂ ਮੈਨੂੰ ਕੋਈ ਸ਼੍ਰੀ ਰਾਮ ਜੀ ਦੀ ਬਾਲ ਮੂਰਤੀ ਲੈ ਦਿਓ। ਰਾਮ ਰਮਨ ਸੁਣ ਕੇ ਹੱਸ ਪਏ ਅਤੇ ਕਹਿਣ ਲੱਗੇ, ਪਰ ਇਸ਼ਟ ਵਾਲੇ ਸਾਧੂ ਕਾ ਸੰਗ ਕੁਸੰਗ ਤੁਲਿਆ ਹੈ ਬੇਟਾ, ਲੱਗੇ ਰਹੋ ਆਪਣੇ ਕਾਮ ਸੇ, ਘਬਰਾਓ ਨਹੀਂ, ਕੋਈ ਔਰ ਅਨਿਆ ਮਤਾਵਲੰਬੀ ਵੀ ਆਇਆ ਥਾ। ਜੱਸੀ ਜੀ, ਇੱਕ ਮਾਈ ਆਈ ਸੀ, ਉਹ ਬੰਗਾਲ ਦੀ ਸੀ, ਉਹ ਸ਼ਕਤੀ ਨੂੰ ਪੂਜਦੀ ਸੀ ਅਤੇ ਮੈਨੂੰ ਆਖਦੀ ਸੀ, ਸੋ ਪਰਮਾਤਮਾ ਹੈ ਸੋ ਸ਼ਿਵ ਰੂਪ ਹੈ, ਸ਼ਿਵ ਕੀ ਸ਼ਕਤੀ ਸਭ ਕਾਮ ਕਰਤੀ ਹੈ, ਉਹ ਆਪ ਤੋਂ ਨਿਰਗੁਣ ਰੂਪ ਵਿਆਪਕ ਹੈ, ਸ਼ਕਤੀ ਕਾ ਪੂਜਨ ਕਰਨਾ ਚਾਹੀਏ। ਸੁਆਮੀ ਜੀ, ਉਹਨਾਂ ਵਿੱਚ ਤਾਂ ਮਾਸ ਦਾ ਵੀ ਤਿਆਗ ਨਹੀਂ। ਮੈਂ ਤਾਂ ਇਸੇ ਗੱਲ ਤੋਂ ਉਦਾਸ ਹੋ ਗਈ ਕਿ ਹੈ ਸ਼ਕਤੀ ਜੀਵ ਹਿੰਸਾ ਤੋਂ ਆਪ ਪ੍ਰਸੰਨ ਨਹੀਂ ਹੁੰਦੀ। ਤਾਂ ਉਹ ਕਹਿਣ ਲੱਗੀ ਕਿ ਉਤਪਤ ਅਤੇ ਪਰਲੈ ਦੋਏ ਉਸ ਦੇ ਕੰਮ ਹਨ, ਗੱਲਾਂ ਤਾਂ ਉਹ ਕਰਦੀ ਸੀ ਕਈ ਪਤੇ ਦੀਆਂ, ਪਰ ਸੁਆਮੀ ਜੀ ਮੈਨੂੰ ਉਸ ਦੀ ਦੱਸੀ ਧਿਆਨ ਮੂਰਤੀ ਤੋਂ ਭੈ ਲੱਗਦਾ ਸੀ। ਉਹ ਟੁਰ ਗਈ ਜਵਾਲਾਮੁਖੀ ਨੂੰ ਲਾਹੌਰ ਦੇ ਸਮੀਪ ਕਾਂਗੜੇ ਦੇ ਪਰਬਤ ਵਿੱਚ। ਰਾਮ ਰਮਨ, ਬੇਟਾ ਛੋੜ ਦੇ ਮਤ ਮਤਾਂਤਰੋਂ ਕੇ ਸਾਧੂਓਂ ਕੋ ਮਿਲਣਾ, ਏਕ ਕੇ ਹੋ ਰਹਿਣਾ ਸ੍ਰੇਸ਼ਟ ਹੈ, ਦੂਸਰੇ ਮਤ ਵਾਲੇ ਸਾਧੂ ਵੀ ਹਰ ਜੀਵ ਕੋ ਆਪਣੇ ਇਸ਼ਟ ਦੇਵ ਕੇ ਨਿਸ਼ਚੇ ਸੇ ਹਿਲਾ ਦੇਤੇ ਹੈ, ਹਿਲਤੇ ਰਹਿਣੇ ਸੇ ਕਾਰਯ ਕੀ ਸਿੱਧੀ ਪ੍ਰਾਪਤ ਨਹੀਂ ਹੋਤੀ, ਅਬ ਨਾ ਮਿਲਾ ਕਰੋ ਆਪਣੇ ਮਤ ਕੇ ਸਾਧੂਓਂ ਕੇ ਸਿਵਾ ਕਿਸੀ ਔਰ ਕੋ, ਦੂਸਰੀ ਬਾਤ ਇਹ ਕਰੋ ਕਿ ਜਿਸ ਮੂਰਤੀ ਕਾ ਪੂਜਨ ਕਰਤੇ ਹੋ ਵੋ ਛੋਟੀ ਹੈ, ਵੋ ਤੁਮਾਹੇ ਬਾਲਪਨੇ ਕੇ ਲੀਏ ਠੀਕ ਥੀ, ਅਬ ਹਮ ਤੁਮਕੋ ਏਕ ਪਾਸ਼ਾਣ ਕੀ ਬੜੀ ਮੂਰਤੀ ਭੇਜੇਂਗੇ, ਇਸਕੋ ਸਥਾਪਿਤ ਕਰਨੇ ਕੋ ਹਮ ਆਪ ਆਏਂਗੇ, ਵਿਧੀ ਸੰਯੁਕਤ ਸਥਾਪਨ ਕਰੇਂਗੇ, ਵੋ ਮੂਰਤੀ ਬੜੀ ਦਿਵਯ ਹੈ, ਉਸਕੇ ਪੂਜਨ ਧਿਆਨ ਸੇ ਤੁਮਾਰੇ ਹਿਰਦੇ ਮੇਂ ਆਕਰਖਣ ਹੋਗਾ ਔਰ ਆਨੰਦ ਰਹੋਗੇ। ਜੱਸੀ ਨੇ ਸਤ ਬਚਨ ਆਖਿਆ। ਇਸ ਤਰ੍ਹਾਂ ਆਪਣੇ ਇਸ਼ਟ ਦੇਵ ਦੇ ਪੂਜਨ ਵਿੱਚ ਬੀਬੀ ਨੂੰ ਪਰਪੱਕ ਕਰਕੇ ਰਾਮ ਰਮਨ ਜੀ ਰਮਤੇ ਰਹੇ। ਕੁਛ ਦਿਨਾਂ ਮਗਰੋਂ ਇੱਕ ਬਸਤਰਾਂ ਦੇ ਪਲੰਦੇ ਵਿੱਚ ਮੂਰਤੀ ਨੂੰ ਲੁਕਾ ਕੇ ਮੁਸਲਮਾਨਾਂ ਦੇ ਭੈ ਤੋਂ ਡਰਦੇ ਬੀਬੀ ਦੇ ਘਰ ਲੈ ਆਏ। ਪੁਰਾਤਨ ਪਿੱਤਲ ਦੀ ਮੂਰਤੀ ਦੀ ਮਰਜੰਗੀ ਉਸੇ ਦਲਾਨ ਵਿੱਚ ਉੱਚੇ ਥਾਂ ਪਰ ਧਰ ਦਿੱਤੀ ਅਤੇ ਉਸੇ ਥੜੇ 'ਤੇ ਇਸ ਮੂਰਤੀ ਨੂੰ ਵਿਧੀ ਸੰਯੁਕਤ ਸਥਾਪਿਤ ਕਰ ਦਿੱਤਾ। ਰਾਮ ਰਮਨ ਨੇ ਹੁਣ ਬੀਬੀ ਨੂੰ ਦ੍ਰਿੜਤਾ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਤੂੰ ਭਗਤ ਹੈ, ਨਿੱਜ ਕੋ ਉੱਤਮ ਕਰਕੇ ਮਾਨ, ਹਰ ਸਾਧੂ ਕੋ ਪੂਜਨ ਯੋਗ ਨਾ ਮਾਨਾ ਕਰ, ਅਨਿਯਮਤੀ ਸਾਧੂ ਕਾ ਸਤਸੰਗ ਨਾ ਕੀਆ ਕਰ, ਸੱਚਮੁੱਚ ਇਹ ਮੂਰਤੀ ਆਪਣੇ ਕਲਾ ਕੌਸ਼ਲ ਦੀ ਵਿਦਿਆ ਮੂਜਬ ਇੱਕ ਨਮੂਨਾ ਸੀ ਕੋਮਲ ਉਨਰੀ ਦਾ, ਮੂਰਤੀ ਸੰਗੇ ਮਰਮਰ ਦੀ ਸੀ ਅਤੇ ਰੰਗ ਵੀ ਚੜ੍ਹੇ ਸਨ।